हमरा जगरा रहन को ਭਗਤ ਕਬੀਰ ਜੀ ਦੀ ਜਿਹਦੀ ਬਾਣੀ ਮਹੱਲਿਆਂ ਤੋਂ ਬਾਅਦ ਪਹਿਲੇ ਨੰਬਰ ਤੇ ਰੱਖੀ ਹੈ ਗੁਰੂਆਂ ਨੇ ਉਹਦੇ ਵੀ ਉਹ ਚ ਹੱਦੀ ਵੈਣ ਹੈ। ਐਡੀ ਮੁਸ਼ਕਲ ਹੈ ਬਾਣੀ, ਬਾਣੀ ਨੂੰ ਬਾਣੀ ਨਹੀਂ ਖੋਲ ਸਕਦੇ ਹਾਂ ਅਸੀਂ। ਪੈਰੋਂ ਬਾਣੀ ਭਗਤਾਂ ਕੀ ਕਬੀਰ ਜੀਓ ਘਰ ਪਹਿਲਾ ਪੰਨਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 1158 ਪੇਜ 1158 ਔਰ ਬੁੱਕਲੈਟ ਤੁਹਾਡੇ ਕੋਲ ਉਹਦਾ ਪੰਨਾ ਹੈ 1919 ਔਰ ਪਿਛਲਾ ਸੀਡੀ ਦਾ ਲਿੰਕ ਹੈ SV ਨੰਬਰ 1755 1755 CD ਪਿਛਲੀ ਉਹਦੇ ਨਾਲ ਇਹ ਸ਼ਬਦ ਤੋਰਤਾ ਸੀ ਅਸੀਂ ਹੁਣ ਇਹਦਾ ਪੂਰਾ ਗਿਆਨ ਲਾਂਗੇ। ਹਮਰਾ ਚਗਰਾ ਰਹਿਣ ਕੋ ਇਹ ਪੰਡਤ ਮੁੱਲਾ ਛਾਣ ਦੇ ਦੋ, ਪੰਡਤ ਮੁੱਲਾ ਛਾਣ ਦੇ ਦੋ, ਹਮਰਾ ਚਗਰਾ ਰਹਿਣ ਕੋ ਹਮਰਾ ਚਗਰਾ ਸਾਰੀ ਦੁਨੀਆਂ ਚ ਦੋ ਟੋਲੇ ਰਾਜ ਕਰ ਰਹੇ ਨੇ ਸਾਰੀ ਦੁਨੀਆਂ ਤੇ। ਇੱਕ ਹੈ ਪੁਜਾਰੀ ਟੋਲਾ, ਦੂਸਰਾ ਹੈ ਪੋਲੀਟੀਸ਼ਨ ਟੋਲਾ। ਹਰ ਮਜ਼ਹਬ ਤੇ, ਹਰ ਦੇਸ਼ ਚ, ਹਰ ਗੁਰਦੁਆਰੇ ਚ, ਹਰ ਮੰਦਰ ਚ, ਹਰ ਮਸੀਤ ਚ, ਹਰ ਸਾਰੀ ਦੁਨੀਆ ਤੰਗ ਆਈ ਪਈ ਹੈ ਇਹਨਾਂ ਦੋਨਾਂ ਟੋਲਿਆਂ ਤੋਂ। ਔਰ ਇਹੋ ਹੀ ਝਗੜਾ ਹੈ ਦੁਨੀਆਂ ਚ ਸਾਰੀ ਚ, ਜਿਹੜਾ ਸਾਡਾ ਗਿਆਨ ਨਿਬੇੜੇਗਾ ਵੀ ਭਗਤਾਂ ਦਾ ਕੋਈ ਝਗੜਾ ਨਹੀਂ ਹੈ। ਸਾਰੀ ਦੁਨੀਆਂ ਦਾ ਇਹ ਭਗਤੀ ਮਾਰਗ ਦੱਸੇ ਆ, ਸਾਂਝਾ ਮਾਰਗ ਹੈ। ਦੋ ਟੋਲਿਆਂ ਤੋਂ ਬਚ ਕੇ ਰਹੋ, ਕਿਉਂਕਿ ਉਹਨਾਂ ਦੇ ਅੰਦਰ ਪੰਜਾਂ ਦਾ ਝਗੜਾ ਹੁੰਦਾ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਔਰ ਉਹ ਵੀ ਅਸੀਂ ਸ਼ਬਦ ਕਬੀਰ ਸਾਹਿਬ ਦਾ ਲਿਆਵਾਂਗੇ ਤਾਂ ਕਿ ਗਾਡੀ ਗਾਈਡੈਂਸ। ਝਗੜਾ ਕਾਹਦਾ ਹੈ? ਝਗੜਾ ਹੈ ਕੁਰਸੀ ਦਾ। ਹਰ ਸੂਬੇ, ਹਰ ਰਾਜ ਦੇ ਵਿੱਚ, ਹਰ ਚੀਜ਼ ਦੇ ਵਿੱਚ ਆ, ਸਾਡਾ ਪੰਜਾਬ ਚ ਕੁਰਸੀ ਦਾ ਝਗੜਾ ਹੈ। ਔਰ ਐਡਾ ਝਗੜਾ ਪੰਥ ਚ ਵੀ ਵੱਧ ਗਿਆ, ਗੁਰਦੁਆਰਿਆਂ ਚ ਵੀ ਝਗੜਾ ਕੁਰਸੀ ਦਾ ਹੀ ਹੈ। ਪ੍ਰੈਜ਼ੀਡੈਂਟ ਕੌਣ ਬਣੇ, ਪ੍ਰਧਾਨ ਕੌਣ ਬਣੇ, ਔਰ ਸਾਰੀ ਰਾਤ ਸੌਂਦੇ ਨਹੀਂ ਵੋਟਾਂ ਵਾਲੇ ਦਿਨ, ਔਰ ਪਏ ਪਿਸਤੌਲ ਤੇ ਗੋਲੀਆਂ ਚੱਲ ਰਹੀਆਂ ਹੁਣ ਵੀ। ਔਰ ਸਿੱਖ ਕੌਮ ਐਡੀ ਨਿਗਰ ਗਈ ਹੈ, ਪੁਲਿਸ ਵੀ ਤੰਗ ਆ ਗਈ ਇਹਨਾਂ ਦੇ ਗੁਰਦੁਆਰਿਆਂ ਦੇ ਝਗੜਿਆਂ ਤੋਂ। ਅਸੀਂ ਸੰਭਲ ਗਏ, ਝਗੜਾ ਹੈ ਕੁਰਸੀ ਦਾ, ਪ੍ਰਧਾਨ ਕੌਣ ਬਣੇ? ਮਹਾਰਾਜ ਨੇ ਕਿਹਾ ਇੱਲਤ ਕਾ ਨਾਮ ਚੌਧਰੀ, ਬਾਬਾ ਨਾਨਕ ਨਾਂ ਏਡੇ ਏਡੇ ਪਿਲਰ ਗੱਡੇ ਹੈ ਸਾਡੇ ਲਈ, ਜੇ ਤੇ ਸਿੱਖੀ ਨਾ ਹੋਸ਼ ਕਰਨੀ ਆ। ਇੱਲਤ ਹੀ ਬੰਦਾ ਮੋਹਰੇ ਆਊਗਾ ਗੁਰਦੁਆਰੇ ਦੇ ਪ੍ਰਧਾਨ ਜੇ ਜਾਂ ਹਰ ਵੱਲੇ ਆਈਦੇ ਹੋ। ਇੱਲਤ ਕਾ ਨਾਮ ਚੌਧਰੀ ਤੇ ਕੂੜੀ ਪ੍ਰਧਾਨ, ਕੂੜੀ ਕੂੜ ਹੋਊਗਾ ਪ੍ਰਧਾਨ ਸਾਹਿਬ ਚ। ਪੋਲਿਸ਼ ਲੈਂਗੁਏਜ ਚ ਕਿਹਾ ਬਾਬੇ ਨਾਨਕ ਨਾ ਦੂਸਰਾ ਪਿੰਡੀ ਥਾਂ ਮਸ਼ਹੂਰ ਹੈ ਵੀ ਲੁੱਚਾ ਲੰਡਾ ਚੌਧਰੀ ਤੇ ਗੁੰਡੀ ਰਨ ਪ੍ਰਧਾਨ। ਇਹ ਲੋਕਾਂ ਆ ਰਹੇ ਨੇ, ਆਈ ਹੈ, ਹੋ ਰਿਹਾ ਸਭ ਕੁਛ, ਉਹਨੂੰ ਸਾਡਾ ਗਿਆਨ ਠੱਲ ਪਾਏਗਾ, ਦੁਨੀਆਂ ਨੂੰ ਨਹੀਂ, ਉਹ ਜਿਹੜੇ ਮੋਹਰੇ ਆ ਰਹੇ ਉਹਨਾਂ ਨੂੰ ਵੀ ਸ਼ਾਂਤੀ ਆ ਜੀ। ਉਹ ਪਾਈਏ ਛੱਡੋ ਝਗੜੇ, ਆ ਜਿਹੜਾ ਝਗੜਾ ਆ ਦੇਖੋ ਕਬੀਰ ਸਾਹਿਬ ਅਟੰਕ ਬੈਠੇ ਹੈ, ਕੱਢੀ ਬਣ ਰਿਹਾ ਸਾਰਾ, ਇੰਨੀ ਫਾਈਨੈਂਸ਼ੀਅਲ ਪੋਜੀਸ਼ਨ ਕਮਜ਼ੋਰ, ਜਾਣ ਕੇ ਰੱਖਦੇ ਸੀ ਭਗਤ ਵੀ ਖੱਡੀ ਜੋ ਖਦਰ ਜੋਗੇ ਪੈਰ ਮਾਰ ਹੁੰਦੀ ਹੈ ਵੀ ਮੇਰਾ ਬੱਚਾ ਗੱਡੀ ਬੁੜਦਾ ਬੁੜਦਾ ਇਹਦੇ ਪੈਰ ਖੜੇ ਹੋ ਜਾਂਦੇ, ਇਹਦੀ ਬਿਰਤੀ ਹੈ, ਸਾਡਾ ਗੁਜ਼ਾਰਾ ਕਿੱਦਾਂ ਹੋ। ਉਹ ਅੱਗੇ ਉਹ ਸ਼ਬਦ ਕਹਿੰਦਾ ਡੁਸ ਡੁਸ ਨਾ ਰਹੋ ਮੇਰੀ ਇਹ ਮਾਏ, ਜਿਹੜਾ ਰੱਬ ਸਾਰਿਆਂ ਨੂੰ ਪਾਲਣ ਵਾਲਾ ਉਹ ਸਾਨੂੰ ਵੀ ਪਾਲੇ। ਝਗੜਾ ਆ ਪੰਜਾਂ ਚ ਹੈ, ਪੰਜ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ। ਤੋ ਇਸ ਕਰਕੇ ਆਹ ਔਰ ਕਮਾਲ ਦੇ ਸ਼ਬਦ ਲਿਆਵਾਂਗੇ, ਹਰ ਘਰਾਂ ਚ ਸਭ ਤੋਂ ਜ਼ਿਆਦਾ ਕਾਹਦਾ ਝਗੜਾ? ਸੱਸ ਦੇ ਨੂੰਹ ਦਾ। ਆ ਬਾਕੀ ਵੀ ਸਾਨੂੰ ਸਾਰੇ ਦੱਸਾਂਗੇ ਐਸੇ ਝਗੜੇ ਹੈ। ਨੂੰਹਾਂ ਵਿਚਾਰੀਆਂ ਕਹਿੰਦੀਆਂ ਹਾਂ ਉਦੋਂ ਸੱਸ ਵੀ ਘੱਟ ਨੀ ਤੇ ਨੂੰਹ ਵੀ ਘੱਟ ਨੀ। ਸੱਪ ਨੂੰ ਇੱਕ ਸੱਸਾ ਲੱਗਦਾ ਤੇ ਸੱਸ ਨੂੰ ਦੋ ਸੱਸੇ ਲੱਗਦੇ। ਇਹ ਝਗੜੇ ਕਾਹਦੇ? ਇਸੇ ਕਰਕੇ ਨਾਮ ਤਿੱਤਰ ਐਸ ਠੰਡੇ ਗਿਆਨ ਤੋਂ ਕੋਈ ਨੀ ਘਰ ਚ ਦੇਖਦਾ। ਜਿੰਨੇ ਪਾਠ ਸਾਸੋਂ ਕਢਾਏ ਜਾਂਦੇ ਸਾਰੇ ਕੇ ਚ ਸਾਨੂੰ ਉਹ ਕਹਿੰਦੇ ਬਸ ਇਹਦੇ ਨਾਲ ਸਭ ਕਹੋ ਭਾਈ ਤੁਹਾਡੇ ਤੇ ਆਪਣੇ ਡੇਰਿਆਂ ਦੇ ਝਗੜੇ ਨੀ ਖਤਮ ਹੋਏ ਸੰਤਾਂ ਦੇ, ਤੁਸੀਂ ਗ੍ਰਿਸ਼ਤੀਆਂ ਨੂੰ ਕੀ ਦਹੋਗੇ? ਆਪ ਤੁਸੀਂ ਵਿਆਹ ਨੀ ਕਰਾਇਆ, ਤੁਹਾਨੂੰ ਕਿਹੜੀ ਅਥਾਰਿਟੀ ਨਾਲ ਤੁਸੀਂ ਆ ਛੜੇ ਬਣੇ ਹੋ ਵੀ ਕੋਈ ਵਿਆਹ ਨੀ? ਸਾਰਾ ਸਾਰੇ ਗੁਰੂ ਸਾਡੇ ਗ੍ਰਿਸ਼ਤ ਹੀ ਸਭ ਕੁਛ, ਔਰ ਤੁਸੀਂ ਆਪਣਾ ਨਵਾਂ ਹੀ ਟੋਲਾ ਤੋਰ ਰਿਹਾ। ਇਸ ਕਰਕੇ ਆ ਚੀਜ਼ ਹੈ ਵੀ ਝਗੜਾ ਕੀ ਹੈ? ਵੀਰ ਸਾਹਿਬ ਕਹਿੰਦੇ ਸ਼ਬਦ ਕਹਿੰਦਾ ਮੇਰਾ ਕੋਈ ਝਗੜਾ ਨੀ, ਹਮਰਾ ਝਗੜਾ ਦੋਨਾਂ ਬੰਡਿਆਂ ਚ ਬੜਾ ਖਬਰਦਾਰ ਰਹਿਣ ਦੋ, ਇਹਨਾਂ ਨੂੰ ਮੈਂ ਝਾੜੂ ਮਾਰ ਕੇ ਰੱਖਦਾ। ਪੰਡਤ ਇਹ ਮਜ਼ਹਬ ਦੇ ਰਿਲੀਜਨ ਦੇ ਠੇਕੇਦਾਰ ਨੇ ਵੱਡੇ ਭਾਰੇ, ਇਹ ਪੰਡਤ ਉਹ ਕੋਈ ਕਿਰਤ ਨੀ ਕਰਦਾ। ਜਦ ਕੇ ਬਾਬਾ ਨਾਨਕ ਕਹਿੰਦਾ ਕਾਲ ਖਾਏ ਕਿ ਛੱਥੋਂ ਦੇ, ਲੋਕਾਂ ਦੀਆਂ ਹਰਾਮ ਦੀ ਕਮਾਈ ਤੇ ਪੜਦੇ ਐ ਦੋਨੋਂ ਜੇ। ਪੰਡਤ ਜਾਤ ਜੋਤ ਵੀ ਕੋਈ ਨੀ ਰਹੀ, ਇੱਥੋਂ ਸ਼ਬਦ ਸ਼ੁਰੂ ਕਰਦੇ। ਉਲਟੇ ਜਾਤੇ ਕੁੱਲ ਦੋ ਬਿਸਾਰੀ,
ਕੁੱਲ ਦੋ ਬਿਸਾਰੀ,
ਉਲਟੇ ਜਾਤ ਕੁੱਲ ਆਪਣੀ ਸਾਰੀ ਦੋਨੋਂ ਮੈਂ ਬਿਸਾਰ ਦਿੱਤੀਆਂ, ਪਹਿਲਾਂ ਰਹਾਓ ਚ ਸਮਾਉਣਾ ਇਹਨਾਂ ਨਾਲ ਕਿੱਦਾਂ ਕਿੱਦਾਂ ਇਹ ਚੀਜ਼ਾਂ ਉਹਦੀ ਯਾਦ ਕਿਉਂ ਮਿਟ ਗਈ? ਕਬੀਰ ਸਾਹਿਬ ਦੇ ਸ਼ਬਦ ਹੈ ਉਹਨਾਂ ਦਾ, ਅਸੀਂ ਕਬੀਰ ਸਾਹਿਬ ਦੀ ਲਾਈਫ ਸ਼ਬਦਾਂ ਰਾਹੀਂ ਕੱਢ ਰਹੇ ਸੀ ਵੀ ਉਹਨਾਂ ਦੇ ਨਿਆਣੇ ਵੀ ਸੀ, ਗ੍ਰਿਸਤੀ ਸੀ, ਸਭ ਕੁਛ, ਔਰ ਐਸੀਆਂ ਐਸੀਆਂ ਚੀਜ਼ਾਂ ਸਾਨੂੰ ਸ਼ਬਦਾਂ ਚ ਮਿਲ ਰਹੀਆਂ ਜਿਹੜੀਆਂ ਬੇਲਮਾਂ ਕਬੀਰ ਸਾਹਿਬ ਬਾਬਤ ਬਨਾਰਸ ਸਾਰਾ ਜੋ ਮਸ਼ਹੂਰ ਵੀ ਹੋਇਆ ਉਹ ਬਿਲਕੁਲ ਹੀ ਪੁੱਟੀ ਸਾਫ ਕਰ ਦਿੱਤੀ ਉਹਨਾਂ ਦੀ। ਉਹਨਾਂ ਦਾ ਸ਼ਬਦ ਕਹਿੰਦਾ ਉਹਨਾਂ ਕੋਲ ਬਾਹਰ ਸਾਧੂ ਆਉਂਦੇ ਸੀ ਔਰ ਕਬੀਰ ਪੰਥ ਸੀਗੇ ਹਮੇਸ਼ਾ ਗਾਤਰੇ ਦੇ ਵਿੱਚ ਜਿੱਦਾਂ ਉਹ ਪੋਥੀ ਰੱਖਦੇ ਸੀ ਜਿੱਦਾਂ ਸਾਡੇ ਪੁਰਾਤਨ ਸਿੰਘ ਢੱਲਾਂ ਚ ਪੋਥੀਆਂ ਰੱਖਦੇ ਸੀ ਗਾਤਰਾ ਇੱਕ ਬਣੇ ਗਾਤਰੇ ਇੱਕ ਬਣੇ ਪੋਥੀ ਗਿਆਨ ਤੋਂ ਪੋਥੀਆਂ ਵਾਲੇ ਕੱਪੜੇ ਪਾਉਣੇ ਉਹਦੇ ਜਿੱਦਾਂ ਦਾ ਸਾਡਾ ਜਿੱਦਾਂ ਸਾਡੇ ਜੀ ਵੀ ਜਥੇ ਤੁਰ ਪਏ ਆ ਤਾਂ ਉਹ ਪੋਥੀਆਂ ਦੀ ਨਿਸ਼ਾਨੀ ਹੁੰਦੀ ਸੀ ਪੋਥੀਆਂ ਪਾਉਂਦਾ। ਹਾਲੀ ਵੀ ਭਾਈ ਸਾਹਿਬ ਜੀ ਜਿਸ ਕਬੀਰ ਪੰਥੀਆਂ ਨੂੰ ਜੇਲ੍ਹ ਹੋ ਜਾਂਦੀ ਹੈ ਜੇਲ੍ਹ ਚ ਵੀ ਉਹ ਪੋਥੀ ਲਿਜਾਂਦਾ ਗਿਆਨ ਪੜ੍ਹਦਾ ਐਡਾ ਪੋਥੀ ਕਮਰਬੰਦ ਪੋਥੀ ਐ ਪੋਥੀ ਉਹਨਾਂ ਦੇ ਕੋਲ ਹਮੇਸ਼ਾ ਆਉਂਦੀ ਸੀ ਕੰਸਲਟ ਕਰਦੇ ਸੀ ਗਿਆਨ ਨੂੰ ਅਸੀਂ ਇੰਨੇ ਸ਼ਬਦ ਦਿੱਤੇ ਸਾਡੇ ਭਾਗ ਮੰਨਦੇ ਇਹਨਾਂ ਦਾ ਪਾਠ ਸ਼ੋਧ ਤਾਂ ਕਦੇ ਨਹੀਂ ਇਹਨਾਂ ਨੂੰ ਸਮਝੇ ਤੋ ਗਿਆਨ ਦੀ ਮਦਦ ਦੇ ਨਾਲ ਪੋਥੀ ਹੁੰਦੀ ਸੀ ਉਹ ਮੁੰਡੇ ਛੇਤੀ ਨਾ ਗੁੜ ਬੂਹਾ ਖੜਕਿਆ ਬਾਹਰ ਇੱਕ ਪੋਥੀ ਵਾਲਾ ਕਬੀਰ ਸਾਹਿਬ ਨਾ ਮੁੰਡੀਆ ਕਿਹਾ ਇਹਨਾਂ ਨੂੰ ਉਹ ਨਿਆਣਿਆਂ ਨੇ ਕਿਹਾ ਉਹ ਮੁੰਡੀਏ ਆ ਗਏ ਫਿਰ ਉਹਨਾਂ ਕੋਲ ਆਉਂਦੇ ਉਹ ਕਹਿੰਦਾ ਝੀਤ ਖੋਲ੍ਹ ਕੇ ਦੇਖ ਦਰਵਾਜ਼ਾ ਕਿੰਨੇ ਕੁ ਕਹਿੰਦੇ ਹਲੀ ਤੇ ਇੱਕੋ ਆਇਆ ਇੱਕ ਘਰੋਂ ਤੁਰਿਆ ਹੋਣਾ ਤੇ ਕਹਿੰਦਾ ਹਾਲੀ ਰਾਤ ਹੈ ਆਦੇ ਬੂਹੇ ਮੋਹਰੇ ਵੀ ਆ ਗਿਆ ਉਹ ਦੂਸਰਾ ਕਹਿੰਦਾ ਇਹਨਾਂ ਨਾਲ ਬੜੇ ਤੰਗ ਕੀਤੇ ਇਹਨਾਂ ਨੂੰ ਖਾਟ ਦਿੰਦਾ ਸੌਣ ਲਈ ਸਾਨੂੰ ਥੱਪੜ ਪੁੰਜੇ ਸੌਣਾ ਪੈਂਦਾ ਜਿੱਦਾਂ ਸਾਨੂੰ ਵੀ ਸਿੰਘ ਆ ਜਾਣ ਜ਼ਿਆਦਾ ਤੇ ਪੁੰਜੇ ਸੌਣ ਉਹ ਕਹਿੰਦੇ ਇਹਨਾਂ ਨੂੰ ਖਾਟ ਸਾਨੂੰ ਟਾਟ ਫਿਰ ਕਹਿੰਦਾ ਇਹਨਾਂ ਨੂੰ ਚਾਪਣ ਇਹਨਾਂ ਨੂੰ ਪੀਸੀ ਰੋਟੀ ਆਟੇ ਦੀ ਦੇਖੇ ਕਿੱਡੀ ਗਿਰੀ ਇਹਨਾਂ ਨੂੰ ਰੋਟੀ ਆਟੇ ਦੀ ਸਾਨੂੰ ਚਾਬਣ ਕੋ ਚਾਬਣ ਵੀ ਛੋਲੇ ਦੇ ਬੈਠ ਕੇ ਛੋਲੇ ਖਾ ਇਹਨਾਂ ਕਹਿੰਦੇ ਇਹਨਾਂ ਮੁੰਡੀਆਂ ਨਾਲ ਬੜਾ ਕਹਿੰਦਾ ਉਹ ਕਹਿੰਦਾ ਪਿਛਲੇ ਸ਼ਬਦ ਲਿਆ ਸੀ ਇਨ ਮੁੰਡੀਆਂ ਮੇਰੀ ਜਾਤੇ ਗੋਰਾ ਉਹ ਇਹਨਾਂ ਮੁੰਡੀਆਂ ਨੂੰ ਨਾ ਕਹਿ ਕਰਕੇ ਤੇ ਮੈਨੂੰ ਕਬੀਰ ਸਾਹਿਬ ਮਾਰ ਦੁਨੀਆਂ ਤੇ ਮੈਂ ਮਸ਼ਹੂਰ ਹੋ ਗਿਆ ਔਰ ਮੇਰੀ ਜਾਤ ਨੀ ਰਹੀ ਕੋਈ ਉਲਟੇ ਜਾਤੇ ਕੁਲ ਦਊਂ ਵਿਸਾਰੀ ਉਲਟੇ ਜਾਤੇ ਕੁਲ ਦਊਂ ਵਿਸਾਰੀ ਸੁਣ ਸਹਿਜ ਮੈਂ ਗੁਣਤ ਗੁਣਤ ਬੜਾ ਕਿਉਂਕਿ ਖੱਦਰ ਬੁਣਦਾ ਸੀ ਸਾਰਾ ਉਹ ਸਾਰਾ ਕਹਿੰਦਾ ਮੈਂ ਸਹਿਜ ਅਵਸਥਾ ਚ ਜਾ ਕੇ ਸਹਿਜ ਦਾ ਹੀ ਖੱਦਰ ਬੁਣੀ ਜਾਂਦਾ ਉਲਟੇ ਜਾ ਉਹਨਾਂ ਨੂੰ ਕਬੀਰ ਸਾਹਿਬ ਕਹਿਣ ਲੱਗ ਪਏ ਉਲਟੇ ਜਾ ਤੇ ਕੁਲ ਦਊਂਗਾ ਕਈਆਂ ਨੂੰ ਕੁਲ ਦਾ ਬੜਾ ਮਾਨ ਆ ਰਘੂ ਕੁਲ ਰੀਤ ਸਦਾ ਚੱਲੇ ਆਈ ਕੁਲ ਰਘੂ ਅਸੀਂ ਸੂਰਜ ਮੰਸੀ ਆ ਬਾਕੀ ਵੀ ਕਹਿਣਗੇ ਜੀ ਮੇਰਾ ਦਾਦਾ ਪੜਦਾਦਾ ਆ ਸੀ ਮੈਂ ਸਾਡਾ ਉਹ ਤੂੰ ਕੀ ਹੈ ਸਾਡੇ ਪਿੰਡੀ ਸਾਈ ਗਿੱਦੜ ਉਹ ਆਂਕਦੇ ਆ ਪਹਿਲਾਂ ਇੱਕ ਗਿੱਦੜ ਬੋਲਦਾ ਸ਼ਾਮ ਨੂੰ ਨੇਰੇ ਦੂਰੋਂ ਮੰਡ ਚ ਉਹਦੀ ਆਵਾਜ਼ ਆਉਂਦੀ ਹੈ ਭਈ ਪਿਧਰ ਨੂੰ ਸੁਲਤਾਨ ਬੂਥ ਪਿਧਰ ਨੂੰ ਸੁਲਤਾਨ ਬੂਥ ਮੇਰਾ ਪਿਓ ਸੁਲਤਾਨ ਸੀ ਇੱਕ ਕਿੱਧਰ ਦਾ ਅਸੀਂ ਆਵਾਜ਼ਾਂ ਦੀ ਨਕਲ ਕੀਤੀ ਹੈ ਪਿੰਡੀ ਸਾਹਿਬ ਉਹ ਕੀ ਕਹਿੰਦਾ ਪਰਸ਼ਨ ਮੇਰਾ ਬਾਪ ਸੁਲਤਾਨ ਸੀ ਜਿੱਦਾਂ ਆਪ ਆਏ ਕੁਛ ਨਾ ਹੋਗੇ ਤੇ ਮਿਨਿਸਟਰ ਲੱਗ ਜਾਏ ਨਾ ਕੋਈ ਫਿਰ ਮਿਨਿਸਟਰ ਦੇ ਕਈ ਝੋਕੇ ਦੇ ਸਾਲੇ ਬਣ ਜਾਂਦੇ ਹੈ ਮਤਲਬ ਇਹ ਸਾਰੀਆਂ ਚੀਜ਼ਾਂ ਆਹ ਚੀਜ਼ ਹੈ ਜਿਹੜੀ ਅਸੀਂ ਬਰੀਕ ਦੱਸ ਰਹੇ ਹਾਂ ਬਾਣੀ ਮਨਾ ਕਰਦੀ ਇਹਨਾਂ ਨੂੰ ਉਹ ਪਿਧਰਮ ਸੁਲਤਾਨ ਬੂਥ ਪਿਧਰਮ ਸੁਲਤਾਨ ਬੂਥ ਮੇਰਾ ਬਾਪ ਸੁਲਤਾਨ ਸੀ ਮਗਰੋਂ ਸਾਰੇ ਗਿੱਦੜ ਕਹਿੰਦੇ ਤੁਰਾ ਚੇ ਤੂੰ ਕੌਣ ਹੈ ਤੇਰੇ ਚ ਤੂੰ ਆਹੋ ਸਾਹਿਬ ਸਾਡਾ ਅਸੀਂ ਕੁਲਾਂ ਦੀ ਵੱਡਿਆਂ ਦੀ ਸਾਰੀ ਕਿਉਂ ਸੋਸਾਇਟੀ ਚ ਵੰਡ ਪਾਉਂਦੇ ਹੋ ਆਮ ਸੋਸਾਇਟੀ ਦੇ ਸਾਡਾ ਹੈ ਦਾਸਨ ਦਾਸਾ ਹੋਏ ਰਹੋ ਸੋਸਾਇਟੀ ਜੀ ਜੇ ਨਿਬੜਨਾ ਜਿੱਦਾਂ ਗੁਰੂ ਰਾਮਦਾਸ ਸਾਹਿਬ ਨਿਬੜੇ ਉਹ ਕਹਿੰਦੇ ਇਹ ਦਾਸਨ ਦਾਸਾ ਹੋਏ ਰਹੋ ਹਮੇ ਬਿਗਿਆ ਮਾਰ
ਦਾਸਨ ਦਾਸਾ ਹੋਏ ਰਹੋ ਹਮੇ ਬਿਗਿਆ ਮਾਰ
ਦੇਖੋ ਦੇਖੋ ਪਹਿਲੀ ਤੁਕ ਲਾਉਂਦੇ ਹੈ, ਕਾਨੜੇ ਦੀ ਵਾਰ ਹੀ ਇੱਥੋਂ ਸ਼ੁਰੂ ਹੁੰਦੀ ਵੀ ਹਰ ਸਿੱਖ ਦਾਸਨ ਦਾਸ ਬਣੇ। ਦਾਸ ਵੀ ਗੁਲਾਮ ਨੂੰ ਕਹਿੰਦੇ ਸੀ। ਇਸ ਕਰਕੇ ਐਡਾ ਗਰੀਬੀ ਰਹਿ ਸੰਗਤ ਚ ਆਪਣੇ ਸਾਰਿਆਂ ਚ ਦਾਸਨ ਦਾਸ ਬਣੇ।
ਦਾਸਨ ਦਾਸ ਹੋਏ ਰਹੇ ਵਿਧਿਆ ਮਾਰ ਹੋਏ ਰਹੇ, ਦਾਸਨ ਦਾਸ ਹੋਏ ਰਹੇ ਦੋਵੇਂ ਵਿਧਿਆ ਮਾਰ।
ਹੇ ਰਾਮ ਨਾਮ ਨਿਧਾਨ, ਜੇ ਤੇਰੇ ਅੰਦਰ ਨਾਮ ਵਸਾਉਣਾ ਜਾਂ ਰਾਮ ਵਾਲੀ ਪਸੜੀ ਤੇ ਤੂੰ ਚੜਿਆ, ਉਹਨੂੰ ਜਾਇਆ ਨਾ ਹੋਣ ਦੀ, ਆਹ ਚੀਜ਼ਾਂ ਰੱਖੀ ਨਾਲ।
ਰਾਮ ਨਾਮ ਨਿਧਾਨ ਹਰ ਗੁਰਮਤ ਤੇ ਰੱਖ ਪੁਰਤਾਰ, ਹਰ ਗੁਰਮਤ ਤੇ ਰੱਖ ਗੁਰਦਾਰ, ਇਹ ਦਾਸਨ ਦਾਸਾ ਹੋਏ ਰਹੋ ਭਾਈ, ਦਾਸਨ ਦਾਸਾ ਹੋਏ ਰਹੋ ਹਮੇ ਬਿਗਿਆ ਮਾਂ, ਦਾਸਨ ਦਾਸਾ ਹੋਏ ਰਹੋ ਹਮੇ ਬਿਗਿਆ ਮਾਂ।
ਜਨਮ ਪਦਾਰਥ ਜੀਤਿਆ ਕਦੇ ਨਾ ਆਵੇ ਹਾਂ,
ਜਨਮ ਪਦਾਰਥ ਜੀਤਿਆ ਕਦੇ ਨਾ ਆਵੇ ਹਾਂ,
ਧਨ ਧਨ ਵੱਡ ਭਾਗੀ ਨਾਨਕਾ, ਇਹ ਭੱਡ ਭਾਗਿਆ ਸੀ ਨਾਨਕਾ, ਇਹ ਗੁਰਮਤ ਰੱਖ ਗੁਰਤਾਰ,
ਧਨ ਧਨ ਵੱਡ ਭਾਗੀ ਨਾਨਕਾ, ਗੁਰਮਤ ਰੱਖ ਗੁਰਦਾਰ,
ਇਹ ਦਾਸਨ ਦਾਸ ਹੋਏ ਰਹੋ ਕੋਈ ਦਾਸ ਬਣਦਾ? ਨਵਾਬ ਕਪੂਰ ਸਿੰਘ ਵਰਗਾ ਜੀਵਨ ਜਿਹੜੇ ਅਸੀਂ ਪੰਥ ਪ੍ਰਕਾਸ਼ ਦੇ ਵਰਕੇ ਫੋਲੀ ਆ ਰਹੇ ਹਾਂ, ਉਹਨੂੰ ਨਵਾਬੀ ਮਿਲਣ ਲੱਗੀ। ਆ ਕਪੂਰਥਲਾ ਸਟੇਟ ਸਾਰੀ ਰਾਜ ਨਾਮ ਮੁਸਲਮਾਨਾਂ ਨੇ ਕਿਹਾ, ਇਹਨਾਂ ਨੇ ਭਰਥੂ ਚੱਕਿਆ ਪੰਜਾਬ ਚ ਸਿੰਘਾਂ ਨੇ, ਉਤੋਂ ਚਿੱਠੀ ਆਈ, ਖਿਲਤ ਆਈ ਨਾਲ, ਕਲਗੀ ਆਈ, ਸਭ ਕੁਛ, ਜ਼ਮੀਨ ਦੀ ਸਾਰੇ ਦੀ ਰਜਿਸਟਰੀ ਪਟਾ ਸਭ ਕੁਛ। ਦੀਵਾਨ ਲੱਗਾ, ਉਹ ਕਹਿੰਦਾ ਜੀ ਬਾਹਰੋਂ ਦਿੱਲੀਓਂ ਕੋਈ ਆਇਆ। ਕਹਿੰਦਾ ਕੀ ਲਿਆਇਆ ਸਾਡੇ ਲਈ? ਕਹਿੰਦਾ ਜੀ ਸਾਡੇ ਲਈ ਨਵਾਬੀ ਲਿਆਇਆ। ਕਹਿੰਦਾ ਨਵਾਬ ਤੁਸੀਂ ਬਣਨਾ? ਉਹ ਕਹਿੰਦੇ ਅਸੀਂ ਨਹੀਂ ਲੈਂਦੇ ਨਵਾਬੀ, ਇਸੇ ਝਗੜੇ ਬੜੇ ਹੁੰਦੇ, ਸਾਡੀ ਬਾਣੀ ਚ ਲਿਖੇ ਆ, ਅਸੀਂ ਦੱਸਣ ਦਾ ਸੀ ਠੀਕ। ਉਹ ਕਹਿਣ ਲੱਗੇ ਯਾਰ ਇਹਨੇ ਕਿੱਦਾਂ ਕਰੀਏ? ਸਿੰਘਾਂ ਨੇ ਫੈਸਲਾ ਕੀਤਾ, ਜਿਹੜਾ ਘੋੜਿਆਂ ਦੀ ਲਿੱਦ ਸੁੱਟਦਾ ਹੈ ਕਪੂਰ ਸਿੰਘ ਕਪੂਰਾ, ਉਹਨੂੰ ਬੁਲਾ, ਉਹਨੂੰ ਨਵਾਬ ਬਣਾ ਲਈ। ਉਹਦੇ ਕੋਲੋਂ ਫੌੜਾ ਖੋਲਣ ਲੱਗੇ, ਗੁਹਾ ਢਾ ਰਿਹਾ ਸੀ ਘੋੜਿਆਂ ਦਾ। ਉਹ ਕਹਿੰਦੇ ਚੱਲ ਤੈਨੂੰ ਜਸੇਦਾਰ ਬੁਲਾਉਂਦਾ ਦੀਵਾਨ। ਉਹ ਕਹਿੰਦਾ ਮੈਥੋਂ ਕੀ ਗਲਤੀ ਹੋ ਗਈ? ਕਹਿੰਦੇ ਜੀ ਚੱਲ ਤੈਨੂੰ ਉੱਥੇ ਦੀਵਾਨ ਚ ਬੁਲਾਉਂਦੇ। ਉਹ ਵਿਚਾਰਾ ਗਿਆ, ਫੌੜਾ ਵੀ ਮੋਢੇ ਤੇ ਰੱਖੇ ਆ। ਕਹਿੰਦੇ ਵੀ ਹਾਂ ਇਹ ਠੀਕ ਹੈ, ਕਪੂਰੇ ਨੂੰ ਬਣਾ ਦਿਓ, ਕਪੂਰ ਸਿੰਘ ਨੂੰ। ਰੋ ਪਿਆ, ਕਹਿੰਦਾ ਨਵਾਬੀ ਤੇ ਬਿਸ਼ੱਕ ਬਣਾ ਦਿਓ, ਮੈਂ ਤੁਹਾਡਾ ਹੁਕਮ ਨਹੀਂ ਮੋੜਦਾ, ਪਰ ਦੋ ਸ਼ਰਤਾਂ ਸਿੱਖ ਇੱਥੇ ਰੱਖਣ ਮੇਰੇ ਨਾਲ ਜੇ ਮੈਨੂੰ ਨਵਾਬ ਬਣਾਉਣਾ। ਕਹਿੰਦੇ ਕੀ ਸ਼ਰਤ ਹੈ? ਕਹਿੰਦੇ ਪਹਿਲੀ ਸ਼ਰਤ ਆ, ਜਿਹੜਾ ਮੈਂ ਮੋੜ ਆਇਆ ਨਾ, ਮੇਰੇ ਹੱਥੋਂ ਕਲਗੀ ਲੱਗੀ ਵੀ ਹੋਵੇ ਤਾਂ ਵੀ ਕਿਸੇ ਨੇ ਫੌੜਾ ਨਹੀਂ ਖੋਣਾ। ਅੱਜ ਕੱਲ੍ਹ ਭਾਈ ਸਾਹਿਬ ਜੀ ਜਿੰਨੇ ਸੁਨਹਿਰੀਆਂ ਆ ਪਾਲਕੀਆਂ ਆ ਡਨਲਪ ਦੇ ਟਾਇਰਾਂ ਦੀ ਬਲੈਕ ਕਰ ਕਰਕੇ, ਆਹ ਜਿਹੜਾ ਗੁਰਦੁਆਰਾ ਸੀਸਗੰਜ ਤੇ ਅਲੈਦਾ ਹੈ, ਜਿਹੜਾ ਰਕਾਬਗੰਜ ਦਾ ਗੁਰਦੁਆਰਾ ਬਣਾਇਆ, ਇੱਕੋ ਬੰਦੇ ਨਹੀਂ ਬਣਾਏਗੀ। ਅਸੀਂ ਜਾ ਕੇ ਖੋਜ ਕੀਤੀ ਵੀ ਇਹ ਡਾ ਇਕੱਲਾ ਹੀ ਬੰਦਾ, ਕਹਿੰਦੇ ਜੀ ਇਹ ਇਕੱਲਾ ਹੀ ਬਣਾ ਰਿਹਾ। ਮੈਂ ਕਿਹਾ ਫਿਰ ਬਲੈਕ ਦਾ ਮਾਂ ਸਾਰਾ ਇਕੱਲਾ ਹੀ ਗੁਰਦੁਆਰਾ ਬਣਾਇਆ ਗਿਆ, ਕਮਾਈ ਦੇਖੋ ਕਿੱਦਾਂ ਦੀ ਕਿੱਥੋਂ ਆਉਂਦੀ। ਉਹ ਫਿਰ ਕਈ ਉੱਥੇ ਦੇ ਸੁਨਹਿਰੀ ਪਾਲਕੀਆਂ ਦੋ ਤਿੰਨ ਦਾਨ ਕੀਤੀਆਂ ਕਿਸੇ ਨਾ, ਜਿਹਦੇ ਬੜੀ ਸ਼ਰਾਬ ਦੇ ਠੇਕੇ ਨੇ ਫਲਾਓ ਸਾਰੇ। ਅਸੀਂ ਉਹ ਹਾਲ ਦੱਸਦੇ ਹਾਂ ਵੀ ਇੱਜ਼ਤ ਕਿਹਦੀ ਹੁੰਦੀ ਹੈ ਗੁਰਦੁਆਰਿਆਂ ਚ। ਉਹ ਪਾਲਕੀਆਂ ਜਿਹਨੇ ਦਾਨ ਕੀਤੀਆਂ ਮੈਨੂੰ ਮੇਰੇ ਸਿੰਘ ਨਾਲ ਦੇ ਸਾਥੀ ਲੈ ਕੇ ਕਹਿੰਦੇ ਚਲੋ ਅੱਜ ਤੁਹਾਨੂੰ ਤਮਾਸ਼ਾ ਦੱਸਿਆ। ਕਹਿੰਦੇ ਉਹ ਦੇਖੋ ਜਿਹਨੇ ਪਾਲਕੀਆਂ ਦਿੱਤੀਆਂ ਉਹ ਲਾਲਾ ਆ ਰਿਹਾ, ਮੈਂ ਸਿਰ ਤੇ ਰੁਮਾਲ ਰੱਖ ਕੇ ਤੇ ਅੱਗੇ ਜਿੰਨੇ ਸ਼੍ਰੋਮਣੀ ਕਮੇਟੀ ਦੇ ਬੰਦੇ ਆ ਸਾਰੇ ਇੱਕ ਲਾਈਨ ਚ ਉਧਰ ਇੱਕ ਲਾਈਨ ਚ ਉਧਰ ਉਹਨੂੰ ਰਿਸੀਵ ਕਰ ਰਹੇ ਨੇ, ਵਿਆਹ ਵੀ ਕਰ ਰਿਹਾ। ਉਹ ਮਹਾਰਾਜ ਕਹਿੰਦੇ ਇਹ ਦਾਸਨ ਦਾਸ ਹੋਏ ਰਹੋ
ਹਮੇ ਵੀ ਗਿਆ ਮਾਰ ਦਾਸ ਦਾਸਾ ਹੋਏ ਰਹੋ ਹਮੇ ਵੀ ਗਿਆ ਮਾਰ
ਭਾਈ ਸਾਡੇ ਤੇ ਬਾਬਾ ਨਾਨਕ ਹੀ ਕਹਿੰਦਾ ਪਾਪਾਂ ਵਾਜੋਂ ਹੋਏ ਨਾਈ ਔਰ ਦੂਸਰੀ ਕਰੈਕਟਰਿਸਟਿਕ ਕੀ ਹੈ ਮਾਇਆ ਦੀ ਮੋਇਆ ਸਾਥ ਨਜਾਏ ਤਨ ਭਸਮੇ ਢੇਰੀ ਧਨ ਲੋਕਾਂ ਘੇਰੀ ਬਾਬਾ ਨਾਨਕ ਹੈ ਇਸ ਕਰਕੇ ਜਿਹੜੀਆਂ ਚੀਜ਼ਾਂ ਹੈ ਉਹ ਮਹਾਰਾਜ ਕਹਿੰਦੇ ਇਹ ਦੋਨੋਂ ਦਾਸ ਸੰਦਾਸ ਗਰੀਬੜਾ ਉਹ ਕਹਿੰਜੀ ਲਾ ਦਿਓ ਕਲਗੀ ਫਿਰ ਦੂਸਰੀ ਸ਼ਰਤ ਤੂੰ ਦੱਸੀ ਨੀ ਕਹਿੰਜੀ ਲਾਗੇ ਤਾਂ ਜਿਹੜੀ ਕਲਗੀ ਆ ਜਾਏ ਮੈਂ ਫਿਰ ਦੂਸਰੀ ਸ਼ਰਤ ਦੱਸਦਾ ਪੰਥ ਪ੍ਰਕਾਸ਼ ਦੇ ਵਰਕੇ ਹੈ ਜਿਹੜਾ ਪੁਰਾਤਨ ਪਰ ਰਤਨ ਸਿੰਘ ਭੰਗੂ ਦਾ ਪੜਿਆ ਕਰੋ ਹੋਰ ਵੀ ਕਈ ਪੰਥ ਪ੍ਰਕਾਸ਼ ਨਕਲ ਕੀਤੇ ਸਨ ਝੂਠੇ ਹੈ ਉਹ ਪੁਰਾਣੀ ਬੋਲੀ ਚ ਲਿਖੇ ਆ ਜਿਸ ਵੇਲੇ ਪੰਜਾਬ ਦੀ ਪੁਰਾਣੀ ਬੋਲੀ ਸੀ ਕੁੜੀ ਕਾਂ ਵਿਆਹੀ ਰੇ ਗੱਗੋ ਦਾਜ ਮੈਂ ਕਿਆ ਦੀ ਉਹ ਰੇ ਇੱਕ ਹਜ਼ਾਰ ਇੱਕ ਗੱਡੋ ਉਹ ਕਿਆ ਲਾਏ ਰੇ ਇੱਕ ਚੁੰਨੀ ਇੱਕ ਝੱਗੋ ਆਹ ਪੁਰਾਣੀ ਪੰਜਾਬੀ ਹੈ ਪੰਜਾਬ ਦੀ ਅਸਲ ਉਹ ਪੰਥ ਪ੍ਰਕਾਸ਼ ਇਸ ਬੋਲੀ ਚ ਲਿਖੇ ਆ ਕਹਿੰਦੇ ਦੂਸਰੀ ਸ਼ਰਤ ਦੱਸ ਬਈ ਉਹ ਕਹਿੰਦੇ ਦੂਸਰੀ ਸ਼ਰਤ ਤਰੀ ਜਿਹੜੀ ਮੇਰੀ ਕਰਗੀ ਲਾਓ ਪੰਜ ਭੁਜੰਗੀ ਬਣਾਓ ਪੰਜ ਸਿੱਖ ਉਹਨਾਂ ਦੀ ਜੁੱਤੀਆਂ ਨਾਲ ਉਹਨਾਂ ਦੀ ਜੁੱਤੀਆਂ ਮੇਰੀ ਕਲਗੀ ਲਾ ਸਾਫ਼ ਕਰਕੇ ਫਿਰ ਮੇਰੇ ਸਿਰ ਤੇ ਲਾਓ ਤਾਂ ਕਪੂਰ ਸੈਨਾ ਆ ਤਾਂ ਸਰਦਾਰ ਐਡਾ ਵੱਡਾ ਜਿਹਦੇ ਘੋੜੇ ਦੇ ਗਲਮੇ ਦੇ ਵਿੱਚ ਦੋਨੋਂ ਬੰਨੇ ਇੱਕ ਖੰਡਾ ਤੇ ਇੱਕ ਬਾਟਾ ਲੰਮਤਾ ਰਹਿੰਦਾ ਸੀ ਹਿਸਟੋਰੀਅਨ ਕਰਨ ਸਿੰਘ ਦੱਸਦਾ ਸਿੰਘ ਤਿਆਰ ਕਰਨੇ ਸੇਮ ਸ਼ਬਦਾਲੀ ਦੇ ਹੱਲੇ ਹੋ ਰਹੇ ਸੀ ਚਾਰ ਸਿੰਘ ਹੋਰ ਲੜਾਏ ਆਪ ਘੋੜੇ ਤੋਂ ਉਤਰਿਆ ਪਾਣੀ ਬਾਟੇ ਚ ਪਾਇਆ ਖੰਡਾ ਫੇਰਿਆ ਤੇ ਫਤਿਹ ਬਲਾਤੀ ਵਾਹਿਗੁਰੂ ਜੀ ਕਾ ਖਾਲਸਾ ਸਿੰਘ ਤਿਆਰ ਕੀਤੇ ਏਦਾਂ ਉਹਨੇ ਔਰ ਹੈਰਾਨਗੀ ਦੀ ਗੱਲ ਹੈ ਭਾਈ ਸਾਹਿਬ ਜੀ ਗੱਦੀ ਕਿਹਨੂੰ ਦੇ ਗਿਆ ਕਿਉਂਕਿ ਉਹਦੀ ਔਲਾਦ ਕੋਈ ਨਹੀਂ ਸੀਗਾ ਆ ਕਪੂਰਥਲੇ ਦੀ ਗੱਦੀ ਜਿਹੜੀ ਹੁਣ ਦੂਸਰਿਆਂ ਨਾਲ ਸਾਂਭੀ ਔਰ ਕਿਹੜੇ ਕਿਹੜੇ ਕੁਰਪਟ ਕਿੰਗਡਮ ਹੋ ਗਈ ਉਹ ਨਵਾਬ ਸਿੰਘ ਕਪੂਰ ਸਿੰਘ ਜਿਸ ਵੇਲੇ ਗੁਜ਼ਰਨ ਲੱਗਾ ਉਹਦੀ ਔਲਾਦ ਕੋਈ ਨਹੀਂ ਸੀ ਕੀ ਉਹ ਰੱਬ ਗੁਰੂ ਕੋਲੋਂ ਮੰਗ ਨਹੀਂ ਸੀ ਸਕਦਾ ਮੇਰੇ ਪੁੱਤ ਦੇ ਮੈਨੂੰ ਨਹੀਂ ਨਾਮ ਵਾਲੇ ਧਨੀ ਸੀ ਉਹ ਸਭ ਕੀ ਚੀਜ਼ਾਂ ਟੁੱਟੀਆਂ ਹੁੰਦੀਆਂ ਹਾਰ ਕੇ ਜੱਸਾ ਸਿੰਘ ਆਲੂ ਵਾਲੀਆ ਉਹਨੂੰ ਗੱਦੀ ਦੇ ਦਿੱਤੀ ਉਹਦੇ ਖਾਨਦਾਨ ਗਾਂਹ ਚੱਲਦਾ ਔਰ ਉਹ ਵੀ ਐਡਾ ਜੱਸਾ ਸਿੰਘ ਆਲੂ ਵਾਲੀਆ ਜਿਹਨੇ ਟੱਕੀਆਂ ਛਡਾਈਆਂ ਔਰ ਐਡਾ ਵੱਡਾ ਸਰਦਾਰ ਸਾਡਾ ਨਵਾਬ ਕਪੂਰ ਸਿੰਘ ਤੋਂ ਬਾਅਦ ਉਹਨੇ ਪੰਥ ਦਲ ਖਾਲਸੇ ਨੂੰ ਸਾਂਭਿਆ ਔਰ ਉਹਦੇ ਭਾਈ ਸਾਹਿਬ ਜੀ ਸਿੰਘਾਂ ਨਾਲ ਸ਼ਿਕਾਇਤ ਕੀਤੀ ਵੀ ਤੇਰਾ ਜਵਾਈ ਵੱਧ ਚੱਲਣਾ ਹੈ ਸਿੰਘਾਂ ਨੇ ਸ਼ਿਕਾਇਤ ਕਹਿ ਗਈ ਬੁਲਾਇਆ ਗਿਆ ਪਰੂਫ ਹੋ ਗਿਆ ਸਾਰਾ ਕਹਿੰਦਾ ਫਾਈਲ ਆਓ ਮੇਰੀ ਸਾਰੀ ਸੰਗਤ ਦੇ ਸਾਹਮਣੇ ਲੋਕ ਰੋ ਪਏ ਕਹਿੰਦੇ ਕਿ ਉਹ ਆਪਣੀ ਲੜਕੀ ਨੂੰ ਬੇਵਾ ਬਣਾਉਣਾ ਵਿਧਵਾ ਅਸੀਂ ਨੀ ਇਹ ਨਹੀਂ ਹੋਰ ਕੋਈ ਫੈਸਲਾ ਕਹਿੰਦਾ ਨਹੀਂ ਹੁਣੇ ਮੇਰੇ ਸਾਹਮਣੇ ਫਾਈਲ ਆਓ ਹਿਸਟਰੀ ਹੈ ਇਹੋ ਜਿਹੇ ਸਿੰਘਾਂ ਦੇ ਕਰੈਕਟਰ ਸੀ ਅੱਜ ਕੁਰਪਟਡ ਕਿੱਡੇ ਕਿੱਡੇ ਸਾਰੇ ਸਾਰੀ ਪਈ ਇਹ ਸਾਰਾ ਕੀ ਹੈ ਸ਼ਬਦ ਇੱਥੋਂ ਸ਼ੁਰੂ ਕਰਦੇ ਹੈ ਉਲਟੇ ਜਾਤੇ ਕੁੱਲ ਦੋ ਮਿਸਾਰੀ ਇਸ ਸੁਣ ਸਹਿਜ ਮੈਂ ਬੁਲਤ ਅਵਸਥਾ ਚੌਥੇ ਪਦ ਮੇ ਸਹਿਜ ਹੈ ਔਰ ਚੌਥੇ ਪਦ ਚ ਬਿਆਸੀ ਦੀ ਜਿੰਦ ਚਲੀ ਜਾਂਦੀ ਹੈ ਉਹਨੂੰ ਭਾਵੇਂ ਖੋਪਰੀ ਲਾ ਦੋ ਕੁਛ ਲਾ ਦੋ ਤਾਂ ਵੀ ਜੀਂਦਾ ਰਹਿੰਦਾ ਹੈ ਮੌਤ ਉਹਦੇ ਹੱਥ ਚ ਹੁੰਦੀ ਹੈ ਇਸ ਕਰਕੇ ਉਹ ਚੌਥੀ ਅਵਸਥਾ ਹੈ ਔਰ ਕਹੋ ਕਬੀਰ ਹਮਰਾ ਗੋਬਿੰਦ ਚੌਥੇ ਪਦ ਮੇ ਜਨ ਕੀ ਜਿੰਦ ਇਸ ਕਰਕੇ ਜਿਹੜੀ ਉਹ ਸਹਿਜ ਦੀ ਅਵਸਥਾ ਉਹ ਚ ਕਹਿੰਦਾ ਮੈਂ ਉਹ ਚ ਤੇ ਸਦਾ ਹੀ ਖਾਦਰ ਹੁੰਦਾ ਰਹਿਣਾ, ਅਸੀਂ ਨਾਮ ਜਪਦਾ ਰਹਿਣਾ। ਇੱਥੇ ਪਹੁੰਚ ਗਿਆ ਕਿਉਂਕਿ ਇਹਨਾਂ ਨਾਲ ਰਹਾਓ ਚ ਸਮਾਉਣਾ। ਸੁਨ ਸਹਿਜ ਮੈਂ ਕਹਿੰਦਾ ਇਹੋ ਜਿਹੀ ਸਟੇਜ ਤੇ ਪਹੁੰਚ ਕੇ ਫਿਰ ਕੀ ਹੋਇਆ? ਕਹਿੰਦਾ ਮੇਰੇ ਘਰ ਚ ਕੋਈ ਝਗੜਾ ਨੀ, ਨਾ ਮੇਰਾ ਕੋਈ ਝਗੜਾ, ਕਿਉਂਕਿ ਜਿਹੜੇ ਝਗੜੇ ਕਰਾਉਣ ਵਾਲੇ ਹੈ ਮੈਂ ਇਹਨਾਂ ਨੂੰ ਝਾੜੂ ਮਾਰ ਦਿੱਤਾ। ਪੰਡਤ ਮੁੱਲਾ, ਫਿਰ ਕਹੋ ਪੰਡਤ ਮੁੱਲਾ, ਕਿਉਂਕਿ ਮੁੱਲਾ ਕੀ ਹੈ? ਭੁੱਖੇ ਬਾਬਾ ਨਾਨਕ ਕਹਿੰਦਾ ਭੁੱਖੇ ਮੁੱਲਾ ਘਰੇ ਮਸੀਤ। ਦੇਖੋ ਹੁਣ ਟੋਰਾਂਟੋ ਵੱਡੇ ਸ਼ਹਿਰਾਂ ਚ ਕਿੰਨੀਆਂ ਘਰ ਘਰ ਬੇਸਮੈਂਟਾਂ ਚ ਗੁਰਦੁਆਰੇ ਬਣਾ ਕੇ ਕਿੰਨਾ ਚੋਰੀ ਦਾ ਪੈਸਾ ਟੈਕਸ ਦਾ ਹਜ਼ਮ ਕਰੀ ਜਾਂਦੇ, ਔਰ ਗਵਰਨਮੈਂਟਾਂ ਨੇ ਵੀ ਖਰੀ ਕਿੰਨੀ ਹਜ਼ਾਰਾਂ ਦੇ ਕੈਂਸਲ ਕਰ ਦਿੱਤੇ ਸਾਰੇ। ਆਹ ਹੈ ਇਹਨਾਂ ਦਾ ਸਾਬ ਪੀਏ, ਕਾਹਦੇ ਨੀ ਖੜਦੇ ਹੈ? ਸਭ ਕਰਪਟ, ਸਭ ਟੈਕਸ ਬਚਾਉਣ ਲਈ ਸਭ ਕੁਛ। ਇਸ ਕਰਕੇ ਆ ਹਮਰਾ ਕੌਣ ਕਰਾਉਂਦੇ ਨੇ? ਪੰਡਿਤ ਮੁੱਲਾ
ਸਾਡੇ ਤੋਂ, ਇਹ ਪੰਡਿਤ ਮੁੱਲਾ ਸਾਡੇ ਤੋਂ,
ਇਹ ਹਮਰਾ ਝਗੜਾ, ਹਮਰਾ ਝਗੜਾ ਰਹਿਣ ਕੋ, ਹਮਰਾ
ਐਸੀ ਉੱਚੀ ਡਾਰੀ ਅੰਦਰਲੀ ਆਪੇ ਆਪ ਵੀ ਆਪ ਸਭ ਕੁਛ ਉਤਲੀਆਂ ਵਸਤਾਂ ਚ ਮੈਂ ਕੀ ਕਰਦਾ?
ਬੁਨੇ ਬੁਨੇ ਆਪ ਆਪ ਪਹਿਰਾ,
ਬੁਨੇ ਬੁਨੇ
ਮੈਂ ਆਪਣਾ ਮਨ ਵਿਚਾਰ ਕਈ ਤੋਂ ਕਹਿ ਗੁਰੂਆਂ ਨੇ ਖੋਲੀ ਹੈ। ਮਨ ਵਿਚਾਰ ਹਰ ਜਪ ਕਰੇ ਤਾਂ ਦਰਗੇ ਸੀਜੇ। ਮੈਂ ਹਰ ਵੇਲੇ ਮਨ ਦੀ ਵਿਚਾਰ ਕਰਦਾ ਵੀ ਇਹਨੇ ਕਿੰਨਾ ਕੁ ਨਾਮ ਜਪਿਆ ਔਰ ਕਿੰਨਾ ਕੁ ਬਦ ਫੇਲੀਆਂ ਦੇ ਖਿਆਲ ਇਹਦੀ ਝੁੱਟੇ ਹੈ। ਮੈਂ ਇਹੋ ਮੇਰੀ ਬੁਣਤਾ ਉੱਥੇ
ਬੁਨੇ ਬੁਨੇ ਆਪ ਆਪ ਪਹਿਰਾ, ਜਹਿ ਨਹੀਂ ਆਪ ਹੋਏਗਾ।
ਜਦੋਂ ਮੇਰਾ ਆਪਾ ਸੈਲਫ ਮਰ ਜਾਂਦਾ ਅੰਦਰ ਆ ਕੇ, ਫੇਰ ਮੇਰੀ ਨਾਮ ਜਪਣ ਦੀ ਅਵਸਥਾ ਆਉਂਦੀ ਹੈ। ਉੱਥੇ ਜਾ ਕੇ ਫਿਰ ਮੈਂ ਨਾਮ ਗਾਉਣਾ ਹਾਂ,
ਜਹਿ ਨਹੀਂ ਆਪ ਤਾਂ ਹੋਏਗਾ।
ਇਹਦੇ ਅੰਦਰ ਕੋਈ ਝਗੜੇ ਹੋਣਗੇ ਉਹ ਕਰ ਲੂਗਾ, ਅੰਦਰ ਹੀ ਚੜਾਈ ਕਰ ਸਕਦਾ ਹੀ ਨੀ, ਕਦੋਂ ਕਰੇਗਾ?
ਹਮਰਾ
ਪੰਡਿਤ ਕਹਿੰਦੀ ਸਾਡੇ ਪੁਰਾਣਾ ਚਾਹ ਲਿਖਿਆ। ਮੁੱਲਾ ਕਹਿੰਦਾ ਆ ਵੇ ਸ਼ਰਾ ਹਦੀਸ ਦੀ, ਆ ਸ਼ਰਾ ਮੁਸਲਮਾਨੀ, ਆ ਚੱਲੋ ਇਹਦੇ ਤੇ। ਪੰਡਿਤ ਕਹਿੰਦੇ, ਬਾਹਮਣ ਕਹਿੰਦੇ, ਏਦਾਂ ਚੱਲਣਾ ਸਾਰੇ, ਇਹ ਜਿੰਨੀਆਂ ਬਾਹਰਲੀਆਂ ਰਹਿਤਾਂ ਰੱਖਣ ਵਾਲੇ ਆ ਸਾਰੇ।
ਉਮਾਰੇ ਕਹਿੰਦਾ ਪੰਡਿਤ ਮੁੱਲਾ ਜੋ ਲਿਖੇ ਦੀਆ,
ਸਿੱਖਾਂ ਚ ਕੱਚੇ ਰਹਿਤਨਾਮੇ, ਕਿਸੇ ਗੁਰੂ ਦਾ ਕੋਈ ਰਹਿਤਨਾਮਾ ਨੀ, ਕੋਈ ਨੀ। ਮੋਰ ਜਿਹੜੀਆਂ ਚੀਜ਼ਾਂ ਨਹੀਂ ਇਨ ਰਾਈਟਿੰਗ, ਸਾਰੀਆਂ ਸਾਡੇ ਕੋਲ ਆ ਮਹਾਰਾਜ ਹੁਣ ਇਸ ਅਵਸਥਾ ਦੇ ਉੱਤੇ ਜਿੰਨੇ ਝਗੜੇ ਪਏ ਹੈ ਵੀ ਆਹ ਬਾਹਰਲੀ ਰਹਿਤਨਾਮਾ ਤੇ ਸਾਰੀ ਸਤਿਗੁਰੂ ਦੀ ਬਾਣੀ ਹੈ। ਸਤਿਗੁਰੂ ਦੀ ਬਾਣੀ ਜਿੰਨੀ ਹੈ ਇਹਦੇ ਮੁਤਾਬਕ ਆਪਣੀ ਹੈ, ਜੀਵਨ ਸੁਧਾਰੋ।
ਤੂੰ ਪੰਡਿਤ
ਸੋਸਾਇਟੀ ਦੀ ਹਾਲਤ ਦੱਸ ਰਹੇ, ਮੁਸਲਮਾਨ ਐਡੀ ਵੱਡੀ ਕੌਮ ਹਿੰਦੁਸਤਾਨ ਤੇ ਸਾਰੀ ਦੁਨੀਆਂ ਤੇ ਰਾਜ ਕਰੇ, ਉਹਨਾਂ ਦਾ ਮਸੀਤਾਂ ਦਾ ਸਾਰਾ ਇਹਨਾਂ ਦਾ ਕੀ ਹਾਲ ਸੀ? ਇਹਨਾਂ ਪਾਗਲਾਂ ਦੇ ਵੱਸ ਪਈ ਸੀ ਉਹ ਸਾਰੀ ਕੌਮ।
ਪੰਡਿਤ ਮੁੱਲਾ ਜੋ ਲਿਖੇ ਦੀਆ,
ਹੇ
ਪੰਡਤ ਮੁੱਲਾ ਜੋ ਲਿਖ ਦੀਆ ਇਹ ਛਾੜ ਜਲੇ ਹਮ
ਪਛੂਣਾ
ਨਹੀਂ ਮੰਨਦਾ ਕੱਚੀਆਂ ਚੀਜ਼ਾਂ ਨੂੰ ਮੈਂ ਸਵਾਏ ਸਤਿਗੁਰ ਦੀ ਬਾਣੀ ਤੋਂ ਬਾਹਰ ਨਹੀਂ ਜਾਣਾ
ਇਹ ਛੱਡ ਚੱਲੇ ਹਮ ਪਛੂਣਾ ਲੀਆ
ਤਾਂ ਜਾ ਕੇ ਹਮਰਾ ਅਖੀਰ ਤੇ ਥੋੜੇ ਦਿਨ ਤੋਂ ਕਹਾਉਂਦੇ ਕਹਿੰਦੇ ਆ ਦੇਖੋ ਮੈਂ ਆਪਣੇ ਅੰਦਰ ਵੜਦਾ ਹਾਂ ਔਰ ਆ ਮੇਰੀ ਹਾਲਤ ਅੰਦਰਲੀ
ਹਿਰਦੇ ਇਖਲਾਸ ਨਿਰਖੇਲੇ ਮੀਰਾ ਹਿਰਦੇ ਇਖਲਾਸ ਨਿਰਖੇਲੇ ਮੀਰਾ ਨਿਰਖੇਲੇ ਮੀਰਾ ਆਪ ਖੋਜੇ ਖੋਜੇ
ਫਿਰ ਕੋ ਆਪ
ਖੋਜੇ ਖੋਜੇ ਮਿਲੇ ਕਬੀਰਾ
ਅੰਦਰ ਵੜਦਾ ਹੈ ਸਾਰੇ ਭਗਤ ਅੰਦਰ ਅੰਦਰ ਖੋਜ ਕਰਨੀ ਅੰਦਰਲੀ
ਆਪ ਖੋਜੇ ਖੋਜੇ ਮਿਲੇ ਕਬੀਰਾ
ਗੁਰੂਆਂ ਨੇ ਖੋਲਿਆ ਖੋਜਣਾ ਸੀ ਕਿੱਦਾਂ ਰਿਸਰਚ ਤੇ ਨਹੀਂ ਚੜ ਪੈਣਾ ਅੰਦਰਲੀ ਰਿਸਰਚ ਕਿੱਦਾਂ ਕਰਾਂਗੇ ਤੁਮਾਰੇ ਕਹਿੰਦਾ
ਰਾਮ ਰਾਮ ਬੋਲੇ ਬੋਲੇ ਖੋਜ ਤੇ ਵੱਡ ਪਾਈ ਰਾਮ ਰਾਮ ਬੋਲੇ ਬੋਲੇ ਖੋਜ ਤੇ ਵੱਡ ਪਾਈ
ਇੱਦਾਂ ਖੋਜ ਕਰਨੀ ਹੈ ਨਾਮ ਦੀ ਕਮਾਈ ਕਰ ਕਰਕੇ
ਰੇ ਦੇ ਇਖਲਾਸ ਨਿਰਖੇਲੇ ਮੀਰਾ ਹਮਰਾ ਸ਼ਗਰਾ ਨਾ ਕੋ ਹਮਰਾ ਸ਼ਗਰਾ ਨਾ ਕੋ
ਝਗੜਾ ਕਬੀਰ ਸਾਹਿਬ ਦਾ ਦੂਸਰਾ ਸ਼ਬਦ ਲੈਨੇ ਝਗੜੇ ਤੇ ਔਰ ਤੁਹਾਡੇ ਬੁੱਕਲੈਟ ਚ ਨੀ ਹੋਏਗਾ ਸੁਰਤੀ ਬਿਰਤੀ ਨਾ ਅੱਖਾਂ ਮੀਚ ਕੇ ਸੁਣਿਓ
ਜਗਰ ਇੱਕੋ ਨਵੇਰ ਹੋਰਾ
ਜਗਰਾ
ਝਗੜਾ ਹੈ ਇੱਕ ਨਹੀਂ ਕਹਿਣਾ ਕੱਕੇ ਨੂੰ ਔਂਕੜਾ ਉਹਦਾ ਪ੍ਰੋਨਾਂਸੀਏਸ਼ਨ ਦੇਣਾ ਹੈ ਏਕੋ ਏਕ ਜਿੱਥੇ ਕੱਕੇ ਨੂੰ ਔਂਕੜ ਆ ਜੇ ਕੋ ਕਈ ਥਾਂ ਭਾਈ ਸਾਹਿਬ ਜੀ ਅਸੀਂ ਖੋਜੀਆਂ ਲਈ ਚੀਜ਼ ਦੇ ਰਹੇ ਹਾਂ ਬਾਣੀ ਦੇ ਵਿੱਚ ਕੱਕੇ ਨੂੰ ਔਂਕੜ ਵੀ ਦੇ ਗਿਆ ਕਈ ਥਾਂ ਫਿਰ ਕੱਕੇ ਦੇ ਉੱਤੇ ਉਹ ਕਨੌੜਾ ਜਿਹਾ ਵੀ ਪਾ ਗਏ ਏਕੋ ਬੋਲਣ ਵਾਲਾ ਕਈ ਥਾਂ ਤੁਸੀਂ ਸਿੰਘ ਜੇ ਬਾਣੀ ਖੋਜਣੀ ਹੈ ਤੇ ਕੱਕੇ ਦੇ ਔਂਕੜ ਜਿੱਥੇ ਨਿਰਾ ਹੋਏ ਉਹਨੂੰ ਏਕੋ ਪੜਨਾ ਪ੍ਰੋਨਾਂਸੀਏਸ਼ਨ ਸਾਫ ਦਿੱਤੇ ਹੈ ਇਸ ਕਰਕੇ ਇਹ ਜਿਹੜੇ ਔਂਕੜ ਆਈ ਥੇ ਵੀ ਏਕੋ ਏਕੋ ਰੱਬ ਲੈ ਕਹਿੰਦਾ ਉਹਨੇ ਸਭ ਕੁਛ ਕਰਨਾ ਮੇਰਾ ਝਗੜਾ ਕੋਈ ਨਹੀਂ ਹੈ ਭਗਤਾਂ ਦਾ ਝਗੜਾ ਕੋਈ ਨਹੀਂ ਹੈ ਏਕ ਨਵੇਰੋ ਰਾਮ ਨੀ ਵੀ ਮੇਰੇ ਅੰਦਰ ਝਗੜਾ ਪਿਆ ਮੇਰੇ ਏਕ ਨਵੇਰੋ ਮੈਨੂੰ ਝਗੜਾ ਕਹਿੰਦਾ ਨਹੀਂ ਏਕੋ ਨਾ ਸਭ ਕੁਛ ਹੀ ਮੇਰਾ ਨਿਬੇੜ ਦਿੱਤਾ
ਝਗੜਾ
ਇੱਕੋ ਨਾ ਫੈਸਲੇ ਕਰ ਦਿੱਤੇ ਹੈ
ਕਹਿੰਦਾ
ਇਹੋ ਅਕਾਲ ਪੁਰਖ ਦਾ ਆਪਣੇ ਜਾਂਦੇ ਨਾਲ ਕੰਮ ਹੈ ਵੱਡਾ ਸਭ ਤੋਂ ਸਾਡਾ ਇੰਪੋਰਟੈਂਟ ਕਾਰਜ ਕੀ ਹੈ ਭਗਤ ਦਾ ਕਿ ਅੰਦਰ ਕਈ ਨਾ ਪੰਜਾਂ ਦਾ ਝਗੜਾ ਨਾ ਰਹਿ ਜਾਣਾ ਇਸ ਝਗੜੇ ਤੂੰ ਪਰਾਂ ਹੋ ਜਾ
ਝਗੜਾ ਝਗੜਾ ਏਕੋ ਨਵੇਰੋ ਰਾਮ
ਤੁਮ ਆਪਣੇ ਜਨ ਸਭ ਕਾਮ ਜੈ ਜਾਓ ਤੁਮ ਆਪਣੇ ਜਨ ਸਭ ਕਾਮ
ਕਾਮ ਦੇ ਮੰਮੇ ਨੂੰ ਔਂਕੜਾ ਖਾਸ ਗੱਲ ਹੈ ਕੋਈ ਉਹ ਕਾਮ ਕੀ ਹੈ
ਉਠਤ ਬੈਠਤ ਸੋਵਤ ਨਾ ਕਾਮ ਤੇ ਜਾਓ ਤੁਮ ਆਪਣੇ ਜਨ ਸੋ ਕਾਮ
ਜਿਹੜੇ ਮੈਨੂੰ ਕੰਮੇ ਲਾਇਆ ਹੈ ਮੈਂ ਇੱਥੇ ਤੇ ਲੱਗਾ ਰਵਾਂ ਚਾਗਰ ਇੱਕ ਹੋਰ ਵੱਡਾ ਝਗੜਾ ਆ ਗਿਆ ਇਹ ਮਨ ਵੱਡਾ ਕੇ ਜਾ ਸਿਉ ਮਨ ਮਾਨਿਆ ਇਹੋ
ਮਨ ਵੱਡਾ ਕੇ ਜਾ ਸਿਉ ਮਨ ਮਾਨਿਆ
ਵੱਡਾ ਕੌਣ ਹੈ
ਜਸੋ ਮਨ ਮਾਨਿਆ
ਰੱਬ ਨਾਲ
ਜਸੋ ਮਨ ਮਾਨਿਆ
ਇਹੋ ਮਨ ਵੱਡਾ ਕੇ ਜਾ ਸੋ ਮਨ
ਰਾਮ
ਵੱਡਾ ਕਰਾਮੇ ਜਾਂ ਰਾਮ ਵੱਡਾ ਕਿ ਜਿਹਨੇ ਭਗਤ ਨਾ ਰਾਮ ਨੂੰ ਜਾਣਿਆ ਉਹ ਵੱਡਾ ਹੈ
ਇਹ ਰਾਮ ਵੱਡਾ
ਜਾਣਿਆ ਇੱਕ ਚੀਜ਼ ਵੱਡੀ ਹੈ ਜਿਨ੍ਹਾਂ ਨਾਲ ਰਾਮ ਨੂੰ ਜਾਣ ਲਿਆ ਰਾਮ ਰੱਬ ਹੈ ਲੇਕਿਨ ਭਗਤ ਉਹ ਵੀ
ਤੂੰ ਭਗਤਾਂ ਕੇ ਵਾਸੂ ਭਗਤਾਂ ਥਾਨ ਤੇਰਾ ਭਗਤਾਂ ਥਾਨ ਤੇਰਾ
ਉਹ ਭਗਤ ਵੱਡੇ ਹੈ
ਰਾਮ ਵੱਡਾ
ਕਹਿ ਦੋ ਲਾਵਾਂ ਕਹਿ ਰਾਮ
ਝਗੜਾ
ਅਗਲਾ ਆ ਗਿਆ ਇੱਕ ਹੋਰ ਵੱਡਾ ਝਗੜਾ
ਬ੍ਰਹਮਾ ਵੱਡਾ ਕੇ ਜਾਸ ਉਪਾਇਆ ਬ੍ਰਹਮਾ
ਵੱਡਾ ਜਿੰਨੇ ਬ੍ਰਹਮੇ ਨੂੰ ਬਣਾਇਆ ਉਹ ਵੱਡਾ ਉਹ ਹੈ ਰੱਬ ਕਾਲ ਪੁਰ ਬ੍ਰਹਮਾ ਵੱਡਾ ਨਹੀਂ ਜਾਸ ਜਿੰਨੇ ਬ੍ਰਹਮੇ ਨੂੰ ਬਣਾਇਆ ਕਈ ਬ੍ਰਹਮੇ ਜੱਗ ਸਾਜਣ ਲਾਏ ਬਾਣੀ ਚਾਹੁੰਦਾ ਕਈ ਬ੍ਰਹਮੇ ਤੁਰੇ ਫਿਰਦੇ ਹੈ ਇਹਨਾਂ ਦੀ ਡਿਊਟੀ ਲੱਗੀ ਹੈ ਜੱਗ ਬਣਾਉਣ ਦੀ ਬੜੇ ਬੜੇ ਦੇਵਤੇ ਸੀ ਲੇਕਿਨ ਬ੍ਰਹਮਾ ਨਹੀਂ ਵੱਡਾ ਅਕਾਲ ਪੁਰਖ ਵੱਡਾ
ਇਹ ਬ੍ਰਹਮਾ ਵੱਡਾ
ਬ੍ਰਹਮੇ ਨੂੰ ਵੇਦ ਆਏ ਮਾਰ ਗਿਆਨ ਆਇਆ ਮਾਰ ਕਹਿੰਦਾ
ਵੇਦ ਵੱਡਾ ਕੇ ਜਹਾਂ ਤੇ ਆਇਆ
ਵੇਦ ਗਿਆਨ ਕਿੱਥੋਂ ਆਉਂਦਾ ਉੱਤੋਂ ਅਨੁਭਵੀ ਗਿਆਨ ਹੁੰਦਾ ਹੈ ਜਿਹਨੇ ਬ੍ਰਹਮੇ ਨੂੰ ਗਿਆਨ ਭੇਜਿਆ ਸਾਰੇ ਔਰ ਹੁਣ ਸਤਿਗੁਰ ਦੀ ਬਾਣੀ ਸਾਰੀ ਸ਼ਬਦਾਂ ਰਾਹੀਂ ਗੁਰੂਆਂ ਔਰ ਭਗਤਾਂ ਨੂੰ ਭੇਜੀ 1430 ਸਫ਼ੇ ਦੀ ਸਾਰੀ ਬਾਣੀ ਉੱਤੋਂ ਉਹਦੀ ਆਉਂਦੀ ਹੈ ਔਰ ਇਹਨੂੰ ਅਨੁਭਵੀ ਗਿਆਨ ਕਹਿੰਦੇ ਆ ਬਾਕੀ ਜਿਹੜਾ ਗਿਆਨ ਹੈ ਉਹ ਬਾਣੀ ਚ ਉਹਦੇ ਲਈ ਲਫ਼ਜ਼ ਹੋਊਗਾ ਚਤਰਾਈ ਇਸ ਕਰਕੇ ਜਿਹੜਾ ਉੱਤੋਂ ਗਿਆਨ ਆਉਂਦਾ ਉਹ ਸ਼ਬਦਾਂ ਚ ਉਹਨਾਂ ਨੇ ਜੇ ਦੱਸਿਆ
ਇਹ ਬ੍ਰਹਮਾ ਵੱਡਾ ਵੱਡਾ ਕੇ ਜਹਾਂ ਤੇ ਆਇਆ ਵੇਦ ਵੱਡਾ
ਤੱਕ ਲਾ ਕੇ ਕਹਿੰਦੇ ਆ ਅਖੀਰ ਤੇ ਇਹ ਅਕਾਲ ਪੁਰਖ ਮੇਰੀ ਇਹ ਭਗਵਾਨ ਆ ਮੇਰਾ ਇੱਕ ਹੋਰ ਝਗੜਾ ਹੈ ਉਹਦੇ ਚ ਮੈਂ ਬੜਾ ਉਦਾਸ ਹੀ ਆ ਰਹਿਣਾ ਤੇ ਅੱਗੋਂ ਆਵਾਜ਼ ਆਈ ਜਿਹੜੀ ਇਹ ਚ ਲਿਖੀ ਹੈ ਉਹ ਗਰੀਬ ਬਣ ਜਾ ਦਾਸਨ ਦਾਸ ਬਣ ਜਾ ਤੇਰਾ ਕੋਈ ਝਗੜਾ ਨਹੀਂ ਰਹੇਗਾ ਕਹਿੰਦੇ ਇੰਨੇ ਤੀਰਥ ਵੱਡੇ ਆ ਸਾਰੇ ਐਡੇ ਐਡੇ ਦੇਵਤਿਆਂ ਦੇ ਉੱਥੇ ਸਾਰੀ ਹਿੰਦੂ ਕੌਮ ਚ ਕੀ ਚੀਜ਼ ਪੂਜੀ ਆ ਸਾਰੇ ਕਹਿੰਦੇ ਕਹੇ ਕਬੀਰ ਹਾਂ ਪਿਆ ਉਦਾਸ ਇਹ ਉਦਾਸ ਦਾ ਮਤਲਬ ਹੈ ਮੇਰਾ ਆ ਵੀ ਇੱਕ ਝਗੜਾ ਜਿਹਾ ਦਾ ਜਨਰਲ ਵੀ ਤੀਰਥ ਵੱਡਾ ਕਿ ਹਰ ਕਾ ਦਾਸ ਤੀਰਥਾਂ ਨਾਲ ਵੀ ਵੱਡੇ ਭਗਤ ਨੇ ਜਾਗਰ ਉਦਾਸੀਆਂ ਦੀ ਕੱਢ ਪਏ ਸੀ ਉਦਾਸ ਉਦਾਸ ਦਾ ਮਤਲਬ ਹੈ ਵੀ ਥੋੜਾ ਜਿਹਾ ਮੈਂ ਨਾ ਅੰਦਰ ਆ ਵੀ ਮੇਰਾ ਅੜਿੱਕਾ ਕਰਦੇ ਕਿਉਂਕਿ ਤੀਰਥਾਂ ਨੂੰ ਮੰਨਣ ਵਾਲੀ ਨਹੀਂ ਸੀ ਸਭ ਕੁਝ ਸਭ ਹੀ ਹਿੰਦੂ ਹੁਣ ਸਾਰਾ ਦੇਖੋ ਤੇ ਸਿੱਖਾਂ ਚ ਵੀ ਇੰਨੇ ਤੀਰਥ ਸਨ ਗਏ ਮਹਾਰਾਜ ਕਹਿੰਦਾ ਆ ਮੇਰਾ ਆ ਵੀ ਸਲਸਲ ਜਾ ਰਹੇ ਕੰਮ ਕਹਿ ਪੰਨਾ ਅਸੀਂ ਦੱਸ ਦਿੱਤਾ ਪਿਛਲੇ ਸ਼ਬਦ ਦਾ 790 ਪੇਜ 790 ਝਗੜਾ ਇੱਕ ਨਵੇਰੋ ਰਾਮ ਇਸ ਕਰਕੇ ਉਹ ਜਿਹੜਾ ਝਗੜੇ ਵਾਲਾ ਸ਼ਬਦ ਹੈ ਉਹ ਅਸੀਂ ਉਹਦਾ ਪੰਨਾ ਸ਼ਾਇਦ ਨਹੀਂ ਸੀ ਬੋਲਿਆ ਫਿਰ ਸੁਣ ਲਓ ਪੰਨਾ 331 331 ਔਰ ਅਗਲਾ ਅਸੀਂ ਸ਼ਬਦ ਲੈਂਦੇ ਹਾਂ ਝਗੜੇ ਦਾ ਫੇਰ ਉਹ ਹੈ ਪੰਨਾ 482 ਬੜੇ ਮਾਰਕੇ ਦਾ ਸ਼ਬਦ ਹੈ 482 ਪੇਜ 482 ਔਰ ਆਸਾ ਸ੍ਰੀ ਕਬੀਰ ਜੀ ਕੇ ਤਿਪਦੇ 8 ਤੇ ਦੁਤਕੇ 7 ਤੇ 1 ਤੁਕਾ 1 ਉਹਨਾਂ ਦੀ ਵੰਡ ਹੈ ਬਾਣੀ ਦੀ ਸਾਰੀ ਇਸ ਕਰਕੇ ਇੱਥੋਂ ਉਹ ਸ਼ਬਦ ਸ਼ੁਰੂ ਹੁੰਦਾ ਹੈ ਔਰ ਅਸੀਂ ਪਹਿਲਾਂ ਝਗੜੇ ਵਾਲੀ ਲਾਈਨ ਲਾਂਗੇ
ਕਬੀਰ ਪੰਚ ਕੁਛ ਹੈਗਰਾ ਜਗਰਤ ਜਨਮ
ਪੰਜਾਂ ਦਾ ਝਗੜਾ ਅੰਦਰ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ
ਕਹਿਤ ਕਬੀਰ ਪੰਚ ਕੋ ਜਗਰਾ ਜਗਰਤ ਇਹ ਜਨਮ ਮੰਗਵਾਇਆ ਕਹਿਤ
ਝੂਠੀ ਮਾਇਆ
ਸਭ ਜਗ ਬਾਂਦਿਆ
ਸਾਰੀ ਮਾਇਆ ਪਈ ਹੈ
ਮਾਇਆ ਦੀਆਂ ਫੌਜਾਂ ਸਾਰੀਆਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਸਾ ਤ੍ਰਿਸ਼ਨਾ ਆ ਜਿੰਨਾ ਵੀ ਹੈ ਸਾਰੇ ਦੁਨੀਆਂ ਤੇ ਸਭ ਐਡੀ ਵੱਡੀ ਮਾਇਆ ਪਈ ਹੈ ਇਹ ਕਹਿ ਝੂਠੀ ਮਾਇਆ ਮੈਨੂੰ ਨਹੀਂ ਬਣ ਸਕੀ ਮੈਂ
ਰਾਮ ਰਮਤ ਸਚ
ਮੈਂ ਗੁਰੂ ਮੰਤਰ ਰਾਮ ਰਾਮ ਜਪ ਕੇ ਤੇ ਮੈਂ ਉਹਦੇ ਚ ਗੁੰਮ ਹੋ ਗਿਆ ਮੈਨੂੰ ਨਹੀਂ ਮਾਇਆ ਪੈ ਸਕਦੀ ਕਿਉਂਕਿ ਬਾਣੀ ਦੀ ਤੁਕ ਯਾਦ ਸਦਾ ਰੱਖੋ ਭਗਤ ਨਾ ਵਿਆਪੇ ਮਾਇਆ ਮਾਇਆ ਭਗਤ ਨੂੰ ਨਹੀਂ ਵਿਆਪਦੀ ਸਤਿਗੁਰੂ ਨੂੰ ਨਹੀਂ ਵਿਆਪਦੀ ਅਕਾਲ ਪੁਰਖ ਨੂੰ ਨਹੀਂ ਵਿਆਪਦੀ ਔਰ ਇਹਦੇ ਤੇ ਮਾਇਆ ਨੇ ਬੜੇ ਬੜੇ ਦੇਵਤੇ ਕਿਸੇ ਨੂੰ ਛੱਡਿਆ ਨਹੀਂ ਹੈ ਇਸ ਕਰਕੇ ਭਗਤ ਨਾ ਵਿਆਪੇ ਮਾਇਆ ਉਹ ਕਹਿੰਦੇ ਝੂਠੀ ਮਾਇਆ ਉਹ ਮਾਇਆ ਪੈਸਾ ਨਹੀਂ ਹੈ ਇਹ ਮਾਇਆ ਜਿਤ ਹਰ ਵਿਸਰੇ ਮੋਹ ਉਪਜੇ ਭਾਉ ਦੂਜਾ ਲਾਇਆ ਇਨਫੈਕਟ ਹੈ ਜਦੋਂ ਰੱਬ ਵਿਸਰ ਜਾਂਦਾ ਸਾਨੂੰ ਨਾਮ ਨਹੀਂ ਜਪ ਹੁੰਦਾ ਇਹ ਮਾਇਆ ਜਾਂ ਧਰ ਵਿਸਰੇ ਮੋਹ ਪੁੱਜੇ ਅਟੈਚ ਹੋਈ ਦਾ ਦੁਨੀਆਂ ਨਾਲ ਸਾਰੀਆਂ ਚੀਜ਼ਾਂ ਨਾਲ ਤੇ ਸਾਡੀ ਹੌਬੀ ਨਾਮ ਜਪਣਾ ਨਹੀਂ ਰਹਿੰਦੀ ਹੌਬੀ ਹਵਾਈ ਜਾਣਦੀ ਰਹਿੰਦੀ ਹੈ ਹੋਰ ਕਿਤੇ ਭਾਈ ਇਹ ਹੌਬੀਆਂ ਹੁੱਬੀਆਂ ਛੱਡੋ ਤੇ ਰੱਬ ਲਾਓ ਇਸ ਕਰਕੇ ਇਹ ਮਾਇਆ ਹੈ ਸਾਰੀ ਚੀਜ਼ ਇਹ ਮਾਇਆ ਜਿਤ ਹਰ ਵਿਸਰੇ ਮੋਹ ਉਪਜੇ ਭਾਉ ਦੂਜਾ ਲਾਇਓ
ਤੇ ਕਹਿ
ਸਭ ਜਗ ਮੰਨਿਆ
ਮੈਂ ਰਾਮ
ਰਮਤ ਸੁਖ ਪਾਇਆ ਮੈਂ ਰਾਮ ਰਮਤ ਸੁਖ
ਸ਼ਬਦ ਇੱਥੇ ਸ਼ੁਰੂ ਕਰਦੇ ਸਭ ਤੋਂ ਵੱਡੀ ਮਾਇਆ ਪਈ ਆ ਦੇਖਿਓ ਸਾਸ ਕੀ ਦੁਖੀ
ਸੁਸਰ ਕੀ ਪਿਆਰੀ
ਸੱਸ ਹਮੇਸ਼ਾ ਹੀ
ਨੂੰ ਦੁਖੀ ਹੋ ਜਾਂਦੀ ਹੈ ਔਰ ਉਹਦੇ ਨਾਲ ਜ਼ਿਆਦਾ ਝਗੜਾ ਹੁੰਦਾ ਪਿਆਰੀ ਕਹਿੰਦੀ ਸਾਰਾ ਵਿਚਾਰਾ ਰਾਮ ਦੇ ਨਾਲ ਦੋਨਾਂ ਨੂੰ ਕਹਿੰਦਾ ਉਹ ਨੀ ਇਸ ਝਗੜੇ ਚ ਪੈਂਦਾ
ਪਰ ਸਾਸ ਕੀ ਦੁਖੀ ਸੁਸਰ ਕੀ ਪਿਆਰੀ
ਸਹੁਰੇ ਦੀ ਤਿਆਰੀ ਹੈ ਵਿਚਾਰੀ ਇਹ ਜੇਠ ਕੇ ਨਾਮ ਜੇਠ ਦਾ ਨਾਂ ਹੀ ਸੁਣ ਕੇ ਤੇ ਉਹ ਡਰ ਜਾਂਦੀ ਹੈ ਕਿ ਉਹ ਵੱਡਾ ਹੁੰਦਾ ਘਰ ਚ ਇਹ ਜੇਠ ਹੈ ਮਾਨ ਸਾਸ ਹੈ ਮਾਇਆ ਸੱਸੂ ਤੇ ਫਿਰ ਕੀਨੀ ਵਾਗ ਉਹ ਸਾਰੇ ਉਹ ਸੱਸ ਹੈ ਮਾਇਆ ਮਾਇਆ ਦੁਖੀ ਕਰਦੀ ਹੈ ਅੰਦਲੀ ਜੀਵ ਆਤਮਾ ਨੂੰ ਸਾਸ ਕੀ ਦੁਖੀ ਸੁਸਰ ਕੀ ਪਿਆਰੀ ਸੱਸਰ ਵਿਚਾਰਾ ਉਹ ਫਿਰ ਵੀ ਇਨਸਾਫ ਕਰਦਾ ਉਹ ਪਰੇ ਰਹਿੰਦਾ ਇਹਨਾਂ ਝਗੜਿਆਂ ਤੂੰ ਉਹ ਜੇਠ ਕੇ ਜੇਠ ਤੋਂ ਪਿੱਛੇ ਤੇ ਝੁੰਡ ਕੱਢਣਾ ਪੈਂਦਾ ਹੁੰਦਾ ਸੀ ਬੀਬੀਆਂ ਜੇਠ ਆ ਗਿਆ ਫਿਰ ਫਿਰ ਘਰ ਜਾਣ ਕਹਿਣਾ ਜੇਠ ਜੀ ਤੁਸੀਂ ਜਰਾ ਖੰਗੂਰਾ ਮਾਰ ਕੇ ਨਹੀਂ ਆ ਸਕਦੇ ਉਹ ਕਹਿੰਦਾ ਅੱਛਾ ਭਾਈ ਮੈਂ ਭੁੱਲ ਗਿਆ ਮਤਲਬ ਜੇਠ ਦਾ ਰੋਹਬ ਚੱਲਦਾ ਘਰ ਦੇ ਵਿੱਚ
ਸਹਿਸ ਕੀ ਦੁਖੀ ਸੁਸਰ ਕੀ ਪਿਆਰੀ
ਸੱਸ ਹੈ ਮਾਇਆ ਸੁਸਰ ਨੂੰ ਹੁਣ ਕੀ ਕਹੀਏ
ਸਹਿਸ ਕੀ ਦੁਖੀ ਸੁਸਰ ਕੀ ਪਿਆਰੀ ਜੇਠ ਕੇ ਨਾਮ ਏ ਨਾਮ ਡਰੋ ਰੇ
ਦੇਸ਼ ਦੇ ਨਾਮ ਨਾਲ ਬਹੁਤ ਡਰ ਜਾਂਦਾ ਜੇਠ ਮਨ
ਸਖੀ ਸਹੇਲੀ
ਨਨਦ ਗਹਿਲੀ ਸਗੀਆਂ ਸਹੇਲੀਆਂ ਤੇ ਆਹ ਜਿਹੜੀ ਨਨਾਣ ਸਸਖੀ ਸਹੇਲੀ ਇੱਥੋਂ ਸਾਬਤ ਹੁੰਦਾ ਕਬੀਰ ਸਾਹਿਬ ਗ੍ਰਿਸ਼ਤੀ ਸੀ ਆ ਡੇਰੇ ਬਾਜਾਂ ਨੂੰ ਇਹ ਪੁਆੜੇ ਦਾ ਕਿਤੇ ਪਤਾ ਨਾ ਉਹਨਾਂ ਨੂੰ ਪਤਾ ਲੱਗੇ ਜੇ ਦਸਾਂ ਗੁਰੂਆਂ ਨੂੰ ਗ੍ਰਿਸ਼ਤ ਕੀਤਾ ਹੋਵੇ ਤੇ ਇਹ ਸਖੀ ਸਹੇਲੀ ਇਹ ਨਨਦ ਗਹਿਲੀ ਇਹ ਡੇਰੇ ਬਾਜ ਭਾਈ ਸਾਹਿਬ ਜੀ ਸੰਤ ਦੁਖੀ ਵਿਚਾਰੇ ਹੋ ਕੇ ਗ੍ਰਿਸ਼ਤੀ ਲੋਕ ਜਾਂ ਮਾਈਆਂ ਜਾਂ ਸਭ ਜਾਂਦੀਆਂ ਉਹਨਾਂ ਕੋਲ ਉਹਨਾਂ ਦੇ ਝਗੜੇ ਨੀ ਨੇੜਦੇ ਨੇ ਪਾਣੀ ਜਾਦੂ ਦਾ ਦੇ ਕੇ ਤੇਰੇ ਚ ਘਰ ਚ ਕੋਈ ਟੂਣਾ ਆਹ ਬੀਬੀ ਆ ਬੋਤਲ ਪਾਣੀ ਐਵੇਂ ਫੂਕ ਮਾਰ ਕੇ ਚੱਲ ਤੇਰੇ ਘਰ ਚ ਕਲੇਸ ਆ ਫਲਾਂ ਸਾਰਾ ਇਹਨਾਂ ਦੇ ਝਗੜੇ ਇਹ ਨਵੇੜਦੇ ਜਿਹੜੇ ਆਪ ਗ੍ਰਿਸ਼ਤੀ ਨਹੀਂ ਹੈ ਤਾਂ ਉਹਨਾਂ ਨੂੰ ਕੀ ਪਤਾ ਵੀ ਗ੍ਰਿਸ਼ਤ ਦੇ ਵਿੱਚ ਕਾਹਦੇ ਲਈ ਪਵਾੜੇ ਪਏ ਹੈ ਕਾਹਦੇ ਲਈ ਸੇਜਾਂ ਦੀਆਂ ਉਲਝਣਾਂ ਚ ਦੋਨੋਂ ਹਸਬੈਂਡ ਬੀਬੀ ਪੰਜ ਛੇ ਦਿਨ ਖਫਾ ਰਹਿੰਦੇ ਹੈ ਫਿਰ ਉਥੋਂ ਬਾਅਦ ਦੋਨੋਂ ਜਣੇ ਇੱਕੋ ਜਿਹੇ ਹੋ ਜਾਂਦੀ ਹੈ ਇਹ ਘਰ ਦੇ ਝਗੜੇ ਆਪ ਸੰਤ ਨਵੇੜ ਦੇਣਗੇ ਜਿਹੜੇ ਆਪ ਗ੍ਰਿਸ਼ਤੀ ਨਹੀਂ ਹੈ ਲੌਜਿਕ ਦੇ ਰਹੇ ਕੌਮ ਨੂੰ ਗੁਰੂਆਂ ਨੇ ਤਦੇ ਗ੍ਰਿਸ਼ਤ ਪ੍ਰਦਾਨ ਕੀਤਾ ਤੋ ਇੱਥੋਂ ਆਉਂਦਾ ਇਹ ਸਾਸ ਕੀ ਦੁਖੀ ਸੁਸੁਰ ਕੀ ਪਿਆਰੀ ਇਹ ਜੇਠ ਕੇ ਨਾਮ ਮੇ ਇਹ ਨਾਮ ਮੇਂ ਡਰੋ ਰੇ ਇਹ ਸਖੀ ਸਹੇਲੀ ਇਹ ਨਨਦ ਗਹੇਲੀ ਉਹ ਇੱਕ ਦਿਓਰ ਵੀ ਹੈ ਦੇਵਰ ਕੈ ਇਹ ਬਿਰਹੂ ਜਰੋ ਮੇਰੀ ਮਤ ਬਾਰੀ ਕਬੀਰ ਸਾਹਿਬ ਆਇਆ ਲਾਹੀ ਰੰਗ ਚ ਹੁਣ ਕਹਿੰਦੇ ਮੇਰੀ ਮਤ ਬਾਰੀ
ਮੇਰੀ ਮਤ ਬਾਰੀ
ਇਹ ਕਿਉਂ ਝਗੜੇ ਪਏ ਕਹਿੰਦੇ ਮੈਂ ਰਾਮ ਨੂੰ ਵਸਾਰਿਆ
ਮੇਰੀ
ਆਪਣੇ ਤੇ ਵਰਾਉਣ ਲੱਗੇ ਮੈਂ ਰਾਮ ਬਿਸਾਰਿਓ
ਮੇਰੀ
ਮੈਂ ਰਾਮ ਬਿਸਾਰਿਓ ਨਾਮ ਜਪਣ ਵਾਲਿਆਂ ਦੇ ਘਰਾਂ ਚ ਝਗੜੇ ਨੀ ਰਹਿੰਦੇ ਇਹਨਾਂ ਦੇ ਰਹਿੰਦੇ ਹੈ ਜਿਹਨਾਂ ਨੇ ਰਾਮ ਬਸਾਰਿਆ ਮੇਰੀ
ਮੈਂ ਰਾਮ ਬਸਾਰਿਆ
ਕਿੰਨ ਬਿਤ ਰਹਿਣੇ
ਰਹੋ
ਮੇਰੀ ਕਹਿੰਦੇ ਸੇਜੈ ਰਮਤ ਆਇਆ ਰਹਾਉ ਸੇਜੈ ਰਮਤ ਨੈਣ ਨਹੀਂ ਵੇਖਿਓ ਸੇਜੈ ਰਮਤ ਨੈਣ ਨਹੀਂ ਵੇਖਿਓ ਇਹੋ ਦੁੱਖ ਸੋ ਕਹੋ ਰੇ ਮੈਂ ਆਪਣਾ ਭਗਵਾਨ ਪਰਮੇਸ਼ਰ ਪਤੀ ਜਿਹੜਾ ਅਸਲ ਪਤੀ ਹੈ ਉਹਦੀ ਮੈਂ ਸੇਜ ਮਾਣੀ ਨਹੀਂ ਅੰਦਰ ਰਾਮ ਨਹੀਂ ਹੈ ਮੇਰੇ ਮੈਂ ਉਹਨੂੰ ਵਸਾਰਿਆ ਸੇਜੈ ਰਮਤ ਨਾ ਮੈਨੂੰ ਨੱਖਾ ਹਾਲੀ ਨਜ਼ਰ ਆਇਆ ਉਹ ਰੱਬ ਸੇਜੈ
ਰਮਤ
ਤਾਂ ਮਾਇਆ ਪਈ ਹੈ ਸਾਰੇ ਝਗੜੇ ਪਏ ਹੈ ਸੇਜੈ
ਰਮਤ
ਨੈਣ ਨਹੀਂ ਵੇਖੋ ਇਹੋ ਦੁੱਖ ਕਾਥੋ ਏਕਾ ਸੋ ਕਹੋ ਰਹੋ ਆਹ ਜੀ ਬਾਪ ਆ ਗਿਆ ਬਾਪ ਕੌਣ ਆ ਦੇਖੋ ਬਾਪ ਸਭ ਕਾ ਕਰੇ ਲੜਾਈ ਏ ਬਾਪ ਸਭ ਕਾ ਕਰੇ ਲੜਾਈ ਏ ਮਾਇਆ ਸਾਦ ਓਡਾ ਹੋ ਝਗੜੇ ਆ ਗਏ ਵੱਡੇ ਭਾਈ ਕੈ ਜਬ ਸੰਗੇ ਹੋਤੀ ਕਿਤਾਬ ਹਾਂ ਨਾ ਨਾ ਪਿਆ ਸਾਰੇ ਪੰਚ ਵਿਆਪਰਿਆ ਮਾਰ ਕਹਿੰਦੇ
ਕਹਿਤ ਕਮੀ
ਇਹ ਲੋਕ ਸੁਖੀ ਨਹੀਂ ਹੋ ਸਕਦੇ ਸਾਰੇ
ਹੇ ਪੰਚ ਕੋ ਜਗ ਜਗ
ਜਨਮ ਸਮਝੋ ਮਾਇਆ ਪਈ ਹੈ
ਝੂਠੀ ਮਾਇਆ
ਇਹ ਸਭ ਜਗ ਬਾਂਧਿਆ ਪਰ ਮੈਂ
ਰਾਮ ਰਮਤ ਸੁਖ
ਦੀ ਪੌੜੀ ਅਸੀਂ ਲੈਣੀ ਹੈ ਗੁਰਬਾਣੀ ਦੀ ਪੌੜੀ ਲੈ ਰਹੇ ਹੁਣ ਵਾਰ ਸੂਹੀ ਕੀ ਸਲੋਕਾਂ ਨਾਲ ਮਹੱਲਾ ਤੀਜਾ ਪੰਨਾ ਹੈ ਦਾ 790 ਇਹ ਦੇਖੋ ਕਾਹਦੇ ਨਾਲ ਗੁਰਮੁਖ ਤਰੀਕੇ ਨਾਲ ਝਗੜੇ ਸਾਰੇ ਨਿਬੜਨੇ ਬੜੀ ਵੱਡੀ ਪੌੜੀ ਹੈ ਇਸ ਕਰਕੇ ਇਹਦਾ ਅਸੀਂ ਅਗਲੀ ਚੌਂਕੀ ਚ ਪੂਰਾ ਨਿਬੇੜਾ ਕਰਾਂਗੇ ਔਰ ਇਹ ਝਗੜਾ ਕਾਹਦਾ ਹੈ ਜੇ ਤੂੰ ਰਾਮ ਵਿਸਰ ਜਾਂਦਾ ਘਰਾਂ ਚੋਂ ਰਾਮ ਨਿਕਲ ਅਭਿਆਸ ਨਿਕਲ ਜਾਂਦਾ ਨਾਮ ਨਾਲੋਂ ਟੁੱਟ ਜਾਂਦੀ ਦੁਨੀਆਂ ਔਰ ਝਗੜੇ ਇਹ ਝਗੜੇ ਆ ਜਾਂਦੇ ਘਰਾਂ ਦੇ ਵਿੱਚ ਤੋ ਬਾਬਾ ਨਾਨਕ ਕਹਿੰਦਾ ਮੇਰਾ ਅਸੂਲ ਸਮਝੋ ਮੈਂ ਵੀ ਤਾਂ ਹੀ ਬਚਿਆ ਸਾਰਾ ਕਿ ਮੈਂ ਨਾਮ ਨੂੰ ਬੋਲ ਬੋਲ ਕੇ ਆਖਦਾ ਰਹਿਣਾ ਇੱਕ ਆਖ ਜਨਮ ਮਰਨ ਕੀ
ਮੁਖ ਜਲ ਸਦਾ ਸੁਖੀ
ਆ ਸਦਾ ਸੁਖ ਜੇ ਲੈਣਾ ਕਰਾਂ ਚ ਤੇ
ਸਿੱਖੋ ਸ਼ਬਦ ਪਿਆਰਿਓ
ਜਨਮ
ਮਰਨ ਕੀ ਮੁਖ ਜਲ ਸਦਾ ਸੁਖੀ
ਸਦਾ ਸੁਖੀ
ਸਦਾ ਸੁਖੀ ਨਾਨਕ ਸਿਮਰਤ ਏਕ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।